ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ, ਸੰਧਿਆ ਸਮੇਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਤਿਹਾਸ ਦੀ ਲੜੀਵਾਰ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦੇ ਜੀਵਨ ਦੇ ਬਾਰੇ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਨਾਨਕ ਦੇਵ ਮਹਾਰਾਜ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਵਿਖੇ ਟਿਕ ਗਏ ਨੇ ਤੇ ਭਾਈ ਲਹਿਣਾ ਜੀ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆ ਕੇ ਸੇਵਾ ਕਰਦੇ ਹਨ ਤੇ ਸੇਵਾ ਕਰਕੇ ਗੁਰਦੇਵ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕਰਦੇ ਨੇ। ਤੇ ਪਿਛਲੇ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦਿਆਂ ਹੋਇਆਂ ਭਾਈ ਲਹਿਣਾ ਜੀ ਠੰਡ ਦੇ ਵਿੱਚ ਬਾਹਰ ਖੜੇ ਸਨ। ਸ਼ੀਤ ਠੰਡ ਦੇ ਕਾਰਨ ਸਰੀਰ ਸਹਾਰ ਨਹੀਂ ਸਕਿਆ, ਥੱਲੇ ਡਿੱਗ ਪਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਦੇ ਨਾਲ ਦੁਬਾਰਾ ਹੋਸ਼ ਦੇ ਵਿੱਚ ਸੁੱਧ ਦੇ ਵਿੱਚ ਆਏ, ਉਹਨਾਂ ਨੂੰ ਸੁਧੀ ਆਈ। ਤੇ ਫਿਰ ਗੁਰੂ ਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਨ ਲੱਗੇ ਤੇ ਉਸ ਤੋਂ ਉਪਰੰਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਕੋ ਇੱਕ ਲਕੀਰ ਖਿੱਚ ਕੇ ਤੇ ਇੱਕ ਕੁਟੀਆ ਬਣਾ ਕੇ ਉੱਥੇ ਰਹਿਣ ਲੱਗੇ। ਇੱਟਾਂ ਦੀ ਰੋੜਿਆਂ ਦੀ ਸੇਜ ਵਿਛਾਈ ਹੈ ਤੇ ਉਹਦੇ ਉੱਤੇ ਹੀ ਬਿਰਾਜਮਾਨ ਹੁੰਦੇ ਨੇ, ਬੈਠਦੇ ਨੇ, ਹੋਰ ਕਿਤੇ ਬਾਹਰ ਜਾਂਦੇ ਨਹੀਂ। ਬਸ ਥੋੜਾ ਬਹੁਤਾ ਭੋਜਨ ਜੇ ਰਸੋਈਆ ਲਾਂਗਰੀਆ ਆਉਂਦਾ ਹੈ ਤੇ ਛਕ ਲੈਂਦੇ ਨੇ, ਬਹੁਤਾ ਪ੍ਰਸ਼ਾਦਾ ਨਹੀਂ ਛਕਦੇ, ਬਹੁਤਾ ਕਿਸੇ ਨਾਲ ਬਚਨ ਨਹੀਂ ਕਰਦੇ। ਬਸ ਉੱਥੇ ਕੁਟੀਆ ਚ ਰਹਿ ਕੇ ਪ੍ਰਭੂ ਸਿਮਰਨ ਦੇ ਵਿੱਚ ਲੀਨ ਰਹਿੰਦੇ ਨੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਹੁਣ ਗੁਰਦੇਵ ਪਾਤਸ਼ਾਹ ਜੀ ਅੱਗੇ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਨੇ, ਕੀ ਕਿਰਿਆ ਚੱਲਦੀ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਭੋਜਨ ਤਜਿਓ ਨਾਚੈ ਕਦਾਈ।
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭੋਜਨ ਛੱਡ ਦਿੱਤਾ ਹੈ, ਪ੍ਰਸ਼ਾਦਾ ਨਹੀਂ ਛਕਦੇ। ਹੁਣ ਉਹਨਾਂ ਦੀ ਭੋਜਨ ਦੀ ਜੋ ਭੁੱਖ ਹੈ ਉਹ ਹੁਣ ਨਾਮ ਦੇ ਵਿੱਚ ਹੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਹੈ ਦੁੱਖ। ਹੁਣ ਸੱਚੇ ਨਾਮ ਦੀ ਪਰਮਾਤਮਾ ਦੀ ਭਗਤੀ ਦੀ ਭੁੱਖ ਲੱਗੀ ਹੋਈ ਹੈ, ਹੋਰ ਕੋਈ ਭੁੱਖ ਵਿਆਪਕ ਨਹੀਂ ਰਹਿੰਦੀ। ਪਰਮਾਤਮਾ ਦੀ ਭੁੱਖ ਲੱਗ ਜਾਵੇ ਤੇ ਸੰਸਾਰ ਦੀਆਂ ਹੋਰ ਭੁੱਖਾਂ ਮਿਟ ਜਾਂਦੀਆਂ ਨੇ। ਪਰਮਾਤਮਾ ਦੇ ਪ੍ਰੇਮ ਦੀ ਭੁੱਖ ਲੱਗ ਜਾਵੇ ਤੇ ਸੰਸਾਰ ਦੀ ਬਾਦਸ਼ਾਹਤ ਤਿਆਗੀ ਜਾ ਸਕਦੀ ਹੈ। ਦੋ ਤਰ੍ਹਾਂ ਦੇ ਇਸ਼ਕ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ, ਇੱਕੀ ਇਸ਼ਕ ਮਿਜਾਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਅਗਰ ਲੈਲਾ ਵਰਗੀ ਤੁਛ ਚੀਜ਼ ਦੇ ਪਿੱਛੇ ਮਜਨੂੰ ਵਰਗਾ ਇਨਸਾਨ ਸਿਰਫ ਪ੍ਰੇਮ ਦੇ ਸੰਬੰਧ ਕਰਕੇ ਘਰ ਬਾਰ ਧਨ ਦੌਲਤ ਇੱਜ਼ਤ ਮਾਨ ਸਨਮਾਨ ਹੰਕਾਰ ਪਦ ਪ੍ਰਤਿਸ਼ਠਾ ਸਭ ਕੁਛ ਨੂੰ ਪਰਿਵਾਰ ਨੂੰ ਤਿਆਗ ਕੇ ਤੇ ਅਗਰ ਜਾ ਸਕਦਾ ਹੈ, ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪ੍ਰੇਮ ਕਿਤਨੀ ਵੱਡੀ ਤਾਕਤ ਹੈ। ਅਗਰ ਸੰਸਾਰ ਦੇ ਆਮ ਤੁਛ ਜੀਵ ਨਾਲ ਵੀ ਹੋਇਆ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਲੈਲਾ ਮਜਨੂੰ ਆਸ਼ਕੀ ਚ ਹੋ ਚੱਕੀ ਜਾਤੀ। ਸਾਰੇ ਸੰਸਾਰ ਨੇ ਜਾਣਿਆ ਕਿ ਕਿਵੇਂ ਪਾਗਲ ਹੋ ਗਿਆ ਇੱਕ ਤੁਛ ਪ੍ਰੇਮ ਦੇ ਵਿੱਚ। ਤੇ ਪਰਮਾਤਮਾ ਦਾ ਪ੍ਰੇਮ ਅਗਰ ਕਿਸੇ ਨੂੰ ਹੋ ਜਾਵੇ ਜੋ ਸਾਰੇ ਸੰਸਾਰ ਦਾ ਮਾਲਕ ਹੈ, ਪਰਮਾਤਮਾ ਕੋਈ ਕਰੂਪ ਨਹੀਂ ਹੈ। ਅਗਰ ਜੇ ਪਰਮਾਤਮਾ ਕਰੂਪ ਹੁੰਦਾ ਤੇ ਭਗਤਾਂ ਨੇ ਕਦੀ ਪ੍ਰੇਮ ਨਹੀਂ ਸੀ ਕਰਨਾ। ਦੁਨੀਆਂ ਦੀ ਜਿਤਨੀ ਸੁੰਦਰਤਾ ਹੈ, ਜਿਤਨਾ ਰੂਪ ਹੈ, ਉਹ ਪਰਮਾਤਮਾ ਤੋਂ ਆ ਰਿਹਾ ਹੈ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਚੋਹੇ, ਭਗਤ ਤੇ ਬਾਣੀ ਚ ਕਹਿੰਦੇ ਨੇ ਪਰਮਾਤਮਾ ਸੀ ਤੇਰੇ ਨਾਲ ਮਨ ਜੋੜਿਆ ਕਿਉਂਕਿ ਤੂੰ ਸੋਹਣਾ ਬੜਾ ਲੱਗਣਾ। ਜੇ ਤੂੰ ਸੋਹਣਾ ਨਾ ਲੱਗਦਾ ਸੀ ਕਿਉਂ ਮਨ ਜੋੜਦੇ ਤੇਰੇ? ਜਿਹੜੀ ਚੀਜ਼ ਸੁੰਦਰ ਨਹੀਂ ਉੱਥੇ ਮਨ ਕਿੱਥੇ ਜੁੜਦਾ? ਨਹੀਂ ਜੁੜਦਾ। ਪਰਮਾਤਮਾ ਤੂੰ ਬੜਾ ਸੋਹਣਾ ਲੱਗਿਆ इतना कसोना लग्या दुनिया दे सारे रूप असी त्याग दिते एक तेरे रूप करके। सब रूपन मैं सब भूपन मैं, सारे रूपां च हुण तू ही नजर आउंदा, पर तेरा रूप उदो नजर आया जदो सारे रूपां तों निर्लेप होए। जदो सारे रूपां तों इक पासे होए उदो तेरा रूप नजर आ गया परमात्मा। ते परमात्मा उस परिपूर्ण परमात्मा दा प्रेम जाग पवे, फिर किथे महात्मा बुद्ध वर्गा इंसान राज पाठ त्याग के चला जांदा, राजयोगी परथरी घर बार इस्त्रियां त्याग के चला जांदा। गोपी चंद वर्गा राजा अपनियां अनेका ही इस्त्रियां घर बार राज पाठ त्याग के ते कह दिंदा कि परमात्मा इह ते छोटा जिहा सौदा है, इह सारा समान अगर गवा के भी तू मिल जावे ते महंगा सौदा नहीं, इह बड़ा सस्ता सौदा है। पर गुरु नानक साहब ने जो खेड दसी है वह कहते ने त्यागना कुछ भी नहीं ता भी त्याग करना, त्यागना कुछ नहीं फिर भी त्याग, त्यागना त्यागन निका काम क्रोध लोभ त्यागना, काम क्रोध लोभ मोह नु त्यागना। गुरुदेव कहते ने ग्रिस्त नु नहीं त्यागना, ध्यान नु धन नु नहीं त्यागना, धन बैंक बैलेंस वधदा जावे मन च लोभ ना वधे, ये औखी खेड़ है। धन वधेगा लोभ वधेगा, जितना धन वधेगा लोभ वधेगा, जितनी प्रभुता ताकत वधेगी हंकार वधेगा। गुरुदेव कहते ने नहीं होण देना इस खेड नु, व्यापक तौर ते नहीं होण देना, ते परमात्मा दे चरणा दे नाल प्रेम लगाई रखना है। भगती जो है प्रभु दे चरणा दे विच सुरत नु जोड़ के रखना है। ते गुरु नानक देव महाराज हुण भोजन नहीं छकदे, बहुता संसार दे विच चित नहीं लांदे, हुण निरंकार दी याद दे विच बैठे ने। परमात्मा तो सिवा हुण किते मन नहीं लगदा। ते गुरुदेव पातशाह जी की अगे प्रसंग सरवण करा रहे ने, बड़े प्यार दे नाल सरवण करिए।
एक अर्क फुल खाए मंगाई,
एक अर्क गुरुदेव पातशाह जी एक अर्क दा फुल जड़ा हुंदा है ओ मंगवा के ते छक लैंदे हन।
इस प्रकार अनिस द्योस बितावे हैं,
दिन रात फिर इस तरह बतीत करदे हन।
पौन जल आद ना कंठ पचावे हैं,
फिर ना प्रसादा छकदे ने ना पानी छकदे ने।
दो कोस लग की निशानी,
दो कोस दी निशानी कर दिती है।
तिन के बिच विचरत गुण खानी,
उस दे विच ही विचरदे ने उस तो बाहर नहीं जांदे।
श्री मुख ते सब शब्द उचार है,
इस तरह अपने मुखार बिंद तो परमात्मा दी शब्द दी धुनी वाहिगुरु वाहिगुरु गुरबाणी दा कीर्तन उचारण करदे ने।
कांडे सगरो द्योस गुजार है,
इस तरह खड़े रह के सारे दिन गुजार देंदे ने, कदी उधर फिरदे ने कदी उधर फिरदे ने, विश्राम नहीं करदे।
गोरा इत ते उत उत ते सो इत बासुर करें बिहाए,
सारा दिन बतीत कर देंदे ने, इधर तो उधर जांदे ने उधर तो इधर, बस इसे तरह सारा दिवस बासुर बासुर दा अर्थ हुंदा दिन, निस बासुर निस दा अर्थ हुंदा रात, सारा बासुर दिन इस तरह बतीत कर देंदे ने।
कार को पीन कट त्रांग की सिर को कूल सुहाए,
एक कुपीन तांबे रंग दी गुरुदेव पातशाह जी ने पहनी है, ते शीश दे उते एक साफा बनिया होया छोटा जिहा।
सागरी त्यागी अपर जे चीरा,
होर शरीर दे जिन्ने बस्तर ने उ त्याग के एक पासे कीते ने, एक उदासी दा भेख लिया होया है।
प्रभु है नगन शरीरा,
बाकी शरीर नगन है।
बहुरो आए बिबावर जब ही,
जदो फिर रात हो जांदी है।
इस दित होए कुटी मैं तब ही,
जेड़ी उपरन कुटी पत्तियां दी कुटिया बनाई हुई है उत्थे जाके विराजमान हो जांदे ने। उस कुटिया दे विच रोड़ियां दी सेज दे उत्ते बैठ जांदे ने।
सेजा रोरण की जो बनाई,
जेड़े रोड़ियां दी उस सेजा बनाई हुई है।
ए पर पौंड रहे गतदाई,
ओदे उत्ते जाके लम्मे पै जांदे हन।
बड़ी भोर उठ सरता तीरा,
फिर अमृत वेले उठ के ते जेड़ी नेड़े नदी वगदी है उस दे कंडे ते जांदे ने।
जाए सो मजे गुणी गहीरा,
गुरु नानक देव महाराज जी फिर उस नदी दे इशनान करते ने।
करी निशानी तिन के माही,
गुरुदेव पातशाह जी ने ओ जड़ी निशानी दो को दी कीती हुई है, उन्हां दो कोआं तो बाहर नहीं जांदे।
विचर है पुन बैठे प्रभ नाही,
फिर गुरुदेव पातशाह जी विचरदे रहिंदे ने, बैठदे नहीं उन्हां दो कोआं दे विच, कदी इधर तो उधर ਸਦਾ ਹੀ ਚਲਾਏ ਮਨ ਰਹਿੰਦੇ ਨੇ, ਇੱਕ ਜਗ੍ਹਾ ਬੈਠ ਕੇ ਆਰਾਮ ਨਹੀਂ ਕਰਦੇ, ਇੱਧਰ ਤੋਂ ਉੱਧਰ ਵਿਚਰ ਰਹੇ ਨੇ।
ਕਿਤਕ ਕਾਲਿਓ ਬਿਤਵਣ ਕੀਨਾ,
ਕੁਛ ਕਾਲ ਕੁਛ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਬਤੀਤ ਕਰ ਦਿੱਤਾ।
ਬਹੁਰ ਹਰਕ ਫੁੱਲ ਸੋ ਤਜ ਦੀਨਾ,
ਫਿਰ ਜਿਹੜਾ ਅੱਕ ਦਾ ਫੁੱਲ ਖਾਂਦੇ ਸਨ ਉਹ ਵੀ ਛੱਡ ਦਿੱਤਾ, ਉਹ ਵੀ ਨਹੀਂ ਹੁਣ ਛਕਦੇ।
ਇੱਕ ਤਾਂ ਇੱਕ ਮਾਸਾ ਮੁਖ ਪਾਵੇ,
ਥੋੜੀ ਜੀ ਰੇਤ ਮੁਖ ਦੇ ਵਿਚ ਪਾ ਲੈਂਦੇ ਨੇ ਤੇ ਉਸ ਰੇਤ ਦੇ ਨਾਲ ਹੀ ਤ੍ਰਿਪਤੀ ਹੋ ਜਾਂਦੀ ਹੈ, ਹੁਣ ਬਹੁਤਾ ਕੁਛ ਛਕਦੇ ਨਹੀਂ। ਹੁਣ ਹੋਰ ਭੋਜਨ ਦੀ ਗੁਰਦੇਵ ਪਾਤਸ਼ਾਹ ਜੀ ਨੂੰ ਲੋੜ ਨਹੀਂ ਰਹਿੰਦੀ, ਥੋੜਾ ਜਿਹਾ ਰੇਤ ਦਾ ਕਿਨਕਾ ਆਪਣੀ ਰਸਨਾ ਤੇ ਰੱਖਦੇ ਨੇ ਤੇ ਸਾਰੀ ਤ੍ਰਿਪਤ ਜੋ ਭੋਜਨ ਦੀ ਭੁੱਖ ਹੈ ਹੋ ਜਾਂਦੀ ਹੈ। ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ, ਹੁਣ ਪਰਮਾਤਮਾ ਦੀ ਭਗਤੀ ਕਰਦੇ ਨੇ ਤੇ ਰੱਜੇ ਰਹਿੰਦੇ ਨੇ, ਹੋਰ ਕਿਸੇ ਤਰ੍ਹਾਂ ਦਾ ਭੋਜਨ ਹੋਰ ਭੁੱਖ ਵਿਆਪਕ ਨਹੀਂ ਹੁੰਦੀ।
ਤਿਆਗੇ ਹੋਇਆ ਹੋਰ ਨਹੀਂ ਕੁਛ ਖਾਵੇ,
ਹੋਰ ਕੁਛ ਹੁਣ ਛਕਦੇ ਨਹੀਂ, ਜੋ ਵੀ ਸੀ ਉਹ ਤਿਆਗ ਦਿੰਦੇ ਨੇ।
ਤੇਰੀ ਮੁਖ ਪੰਕਜ ਬਚਨੀ ਅਲਾਵਾ,
ਫਿਰ ਗੁਰਦੇਵ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਇਸ ਤਰ੍ਹਾਂ ਬਚਨ ਕਰਦੇ ਨੇ।
ਨਾਉ ਸੁਹਾਵਾ ਵਕਤ ਸੁਹਾਵਾ,
ਹੁਣ ਸਾਰਾ ਹੀ ਨਾਉ ਸੁਹਾਵਾ ਹੈ ਪਰਮਾਤਮਾ, ਵਕਤ ਵੀ ਸੁਹਾਵਣਾ ਬਣ ਗਿਆ। ਮੈਂ ਤੇਰਾ ਨਾਮ ਲੈ ਕੇ ਜਿਹੜਾ ਸਮਾਂ ਬਤੀਤ ਕਰਨਾ ਉਹ ਸਮਾਂ ਮਹਾਨ ਹੈ, ਉਸ ਸਮੇਂ ਦੇ ਵਿਚ ਮੇਰਾ ਜੀਵਨ ਸਫਲ ਹੈ, ਇਸ ਤਰ੍ਹਾਂ ਉਚਾਰਨ ਕਰਦੇ ਹਨ।
ਵਿਚਰ ਹੈ ਉਚਰਤ ਇਸੀ ਪ੍ਰਕਾਰ,
ਗੁਰਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਵਿਚਰਦੇ ਨੇ ਤੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਉਚਾਰਨ ਕਰਦਿਆਂ ਹੋਇਆ ਸਮਾਂ ਬਤੀਤ ਕਰਦੇ ਨੇ।
ਮਸਤਕ ਦੀਪੈ ਤੇਜ ਅਤ ਭਾਰਾ,
ਗੁਰਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਦੇ ਉੱਤੇ ਬੜਾ ਤੇਜ ਹੈ, ਇਤਨਾ ਕ ਤੇਜ ਹੈ ਜੋ ਵੀ ਦੇਖਦਾ ਹੈ ਗੁਰਦੇਵ ਪਾਤਸ਼ਾਹ ਜੀ ਦੇ ਤੇਜ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ।
ਸੁਣ ਸੁਣ ਸਿਫਤ ਆਏ ਨਰ ਪੂਰੰਗ,
ਗੁਰਦੇਵ ਪਾਤਸ਼ਾਹ ਜੀ ਦੀ ਸਿਫਤ ਸੁਣ ਕੇ ਬੜੇ ਮਨੁੱਖ ਨਗਰਾਂ ਤੋਂ ਦੇਸ਼ਾਂ ਤੋਂ ਦੇਸ਼ਾਂਤਰਾਂ ਤੋਂ ਚੱਲ ਚੱਲ ਕੇ ਆਉਂਦੇ ਨੇ।
ਦਰਸ਼ਨ ਦੇਖ ਰਹੇ ਹਦੂਰੰਗ,
ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਤੇ ਗੁਰਦੇਵ ਪਾਤਸ਼ਾਹ ਜੀ ਦੇ ਹਦੂਰ ਕੋਲ ਰਹਿੰਦੇ ਨੇ।
ਜੋ ਨਰ ਆਏ ਚਰਨ ਲਪਟਾਵੇ,
ਜਿਹੜੇ ਵੀ ਮਨੁੱਖ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ, ਗੁਰਦੇਵ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਡਿੱਗ ਪੈਂਦੇ ਨੇ, ਚਰਨ ਕਮਲਾਂ ਦਾ ਸਹਾਰਾ ਬਣਾ ਕੇ ਤੇ ਫਿਰ ਵਾਪਸ ਨਹੀਂ ਜਾਂਦੇ, ਗੁਰਦੇਵ ਪਾਤਸ਼ਾਹ ਜੀ ਦੇ ਕੋਲ ਟਿਕ ਜਾਂਦੇ ਨੇ।
ਤਿੰਨ ਸੋ ਆਸ ਪ੍ਰਭ ਬਚਨ ਅਲਾਵੇ,
ਫਿਰ ਗੁਰਦੇਵ ਪਾਤਸ਼ਾਹ ਜੀ ਉਹਨਾਂ ਦੇ ਨਾਲ ਇਸ ਤਰ੍ਹਾਂ ਬਚਨ ਕਰਦੇ ਹਨ।
ਬਸ ਕਰ ਪੁਰਖਾ ਭਲਾ ਸੋਈ,
ਬਸ ਕਰ ਪੁਰਖਾ ਹੁਣ ਐਵੇਂ ਪੈਰਾਂ ਚ ਨਾ ਪੈ, ਗੁਰਦੇਵ ਪਾਤਸ਼ਾਹ ਵਰਜਦੇ ਨੇ ਕਿ ਹੁਣ ਪੈਰਾਂ ਚ ਨਾ ਪੈ, ਹੁਣ ਤੇਰਾ ਭਲਾ ਹੋਏਗਾ, ਪਰਮਾਤਮਾ ਦਾ ਨਾਮ ਜਪ, ਇਸ ਤਰ੍ਹਾਂ ਉਪਦੇਸ਼ ਕਰਦੇ ਹਨ।
ਸਿਮਰੋ ਨਾਮ ਸਖਲ ਦੁੱਖ ਖੋਈ,
ਪਰਮਾਤਮਾ ਦੇ ਨਾਮ ਦੇ ਵਿੱਚ ਧਿਆਨ ਜੋੜ, ਉਹਦੀ ਯਾਦ ਚ ਬੈਠ, ਤੇਰਾ ਸਾਰਾ ਦੁੱਖ ਚਲਾ ਜਾਏਗਾ। ਪਰ ਬੜੀ ਮੁਸ਼ਕਲ ਖੇਡ ਹੈ ਪਰਮਾਤਮਾ ਦੇ ਨਾਮ ਦੇ ਵਿੱਚ, ਉਹਦੀ ਯਾਦ ਦੇ ਵਿੱਚ ਬੈਠਣਾ, ਉਹਦੀ ਯਾਦ ਹੀ ਇੱਕ ਐਸੀ ਹੈ ਜਿਹੜੀ ਨਹੀਂ ਆਉਂਦੀ। ਇਤਨਾ ਕਠਿਨ ਖੇਡ ਹੈ ਕਿ ਗੁਰਦੇਵ ਕਹਿੰਦੇ ਨੇ ਸਾਰੇ ਪਰਿਵਾਰ ਦੀ ਯਾਦ ਬਿਨਿਆ ਕੀਤੀ ਚਲਾਏ ਆਉਂਦੀ ਰਹਿੰਦੀ ਹੈ। ਪਰਮਾਤਮਾ ਤੈਨੂੰ ਯਾਦ ਕਰਨ ਵੀ ਬਹਿਨੇ ਆ, ਐਸਾ ਤੂੰ ਮਨ ਬਖਸ਼ ਦਿੱਤਾ ਹੈ। ਇੱਕ ਵਿਦਵਾਨ ਕਹਿੰਦਾ ਐਸਾ ਯੰਤਰ ਲਗਾ ਦਿੱਤਾ ਬੰਦੇ ਨੂੰ, ਕਹਿ ਦਿੱਤਾ ਹੈ ਕਿ ਇਸ ਮਨ ਨੂੰ ਲੈ ਕੇ ਤੇ ਪਰਮਾਤਮਾ ਦੇ ਨਾਲ ਜੁੜ, ਇਹ ਇਤਨੀ ਵੱਡੀ ਤਾਕਤ ਹੈ। ਇਹ ਮਨ ਜਿੱਤ ਲਈਏ ਤੇ ਮਨ ਜੀਤਾ ਜਗ ਜੀਤ, ਸਾਰਾ ਸੰਸਾਰ ਥੱਲੇ ਹੋ ਜਾਂਦਾ। ਪਰ ਇੱਕੋ ਮਨ ਐਸਾ ਹੈ ਜੋ ਬੰਦੇ ਨੂੰ ਬਾਰ ਬਾਰ ਹਰਾਉਂਦਾ ਹੈ, ਬੰਦਾ ਬਾਹਰੋਂ ਕਿਤੋਂ ਨਹੀਂ ਹਾਰਦਾ। ਇਹ ਬੰਦੇ ਦਾ ਵਹਿਮ ਹੈ, ਫਲਾਣੇ ਨੇ ਮੈਨੂੰ ਹਰਾ ਦਿੱਤਾ, ਝਿੰਗੜੇ ਨੇ ਮੈਨੂੰ ਹਰਾ ਦਿੱਤਾ ਹੈ। ਜਦੋਂ ਗੁਰਬਾਣੀ ਪੜ੍ਹੀ ਦੀ ਹੈ ਤਾਂ ਇੱਕ ਗੱਲ ਬਾਰ ਬਾਰ ਸਾਹਮਣੇ ਆਉਂਦੀ ਹੈ, ਗੁਰਦੇਵ ਅਸੀਂ ਤਾਂ ਆਪਣੇ ਮਨ ਦੇ ਹੱਥੋਂ ਹਾਰੇ ਪਏ ਹਾਂ, ਜਿਹੜੇ ਕਰਮ ਤੁਸੀਂ ਕਹਿ ਰਹੇ ਹੋ ਅਸੀਂ ਨਹੀਂ ਕਰਦੇ, ਕਿਉਂਕਿ ਸਾਡਾ ਮਨ ਸਾਨੂੰ ਹਰਾ ਦਿੰਦਾ, ਅਸੀਂ ਆਪਣੇ ਮਨ ਦੇ ਅਧੀਨ ਹਾਂ। ਮਨ ਉਹ ਕਰਮ ਕਰਾਉਂਦਾ ਹੈ ਜਿਹੜਾ ਅਸੀਂ ਨਹੀਂ ਕਰਨਾ ਚਾਹੁੰਦੇ। ਤੇ ਫਿਰ ਕਹਿੰਦੇ ਨੇ ਗੁਰਦੇਵ ਸਾਕਸ਼ੀ ਹੋ ਕੇ ਦੇਖ, ਆਪਣੇ ਮਨ ਨੂੰ ਦੇਖ, ਇਹਨੂੰ ਵਰਤ। ਤੇ ਜਿਹੜੇ ਸੰਤ ਅਵਤਾਰ ਨੇ ਉਹ ਮਨ ਨੂੰ ਵਰਤਦੇ ਨੇ, ਤੇ ਸਾਡੇ ਚ ਉਹਨਾਂ ਚ ਇਤਨਾ ਕੀ ਫਰਕ ਸਮਝ ਲੈਣਾ, ਸਾਨੂੰ ਮਨ ਵਰਤਦਾ, ਉਹ ਮਨ ਨੂੰ ਵਰਤਦੇ ਨੇ, ਬਸ ਇਤਨਾ। ਉਹਨਾਂ ਦੀ ਜਿਹੜੀ ਚੇਤਨਾ ਸੱਤਾ ਹੈ ਆਤਮਾ, ਉਹ ਮਨ ਨੂੰ ਵਰਤਦੀ ਹੈ, ਮਨ ਬਾਹਰ ਨਹੀਂ ਜਾਂਦਾ। ਅਸੀਂ ਜਿਹੜੇ ਆ ਬਾਦਸ਼ਾਹ ਬਣ ਕੇ ਬੈਠੇ ਹੁੰਦੇ ਆ, ਪਰ ਮਨ ਸਾਡਾ ਗੁਲਾਮ ਹੈ, ਅਸੀਂ ਇਹਦੇ ਥੱਲੇ ਹੋ ਜਾਂਦੇ ਹਾਂ। ਲੇਲੇ ਕੋ ਚੁੰਘੇ ਨਿਤ ਭੇੜ, ਲੇਲਾ ਹੈ ਮਨ, ਆਤਮਾ ਇਹਨੂੰ ਚੁੰਘਦੀ ਹੈ, ਰੋਜ਼ ਚੁੰਘਦੀ ਹੈ। ਇਹ ਲੇਲਾ ਹੈ, ਲੇਲੇ ਨੇ ਚੁੰਘਣਾ ਸੀ ਆਤਮਾ ਨੂੰ, ਭੇੜ ਨੂੰ, ਪਰ ਉਲਟੀ ਖੇਡ ਬਣ ਜਾਂਦੀ ਹੈ। ਰੋਜ਼ ਮਨ ਹਰਾਉਂਦਾ ਬੰਦੇ ਨੂੰ, ਅੰਮ੍ਰਿਤ ਵੇਲੇ ਉੱਠਾਂਗੇ ਸੰਕਲਪ ਕਰਨਾ, ਪਰ ਮਨ ਕਹਿੰਦਾ ਤੇਰੀ ਕੋਈ ਤਾਕਤ ਨਹੀਂ, ਆਪਾਂ ਸੰਸਾਰ ਚ ਤੈਨੂੰ ਮੁਕਤ ਨਹੀਂ ਆਉਣ ਦੇਣਾ, ਕਿਵੇਂ ਹੋ ਜਾਏਗਾ ਮੁਕਤ ਤੂੰ। मैं तेन जप तप नहीं कर दांगा, तू कर सही मैं हंकार खड़ा कर देवांगा, हंकार दे रूप च खड़ा हो जावांगा, हंकार नु निर्वृत करेगा मैं वासना दे रूप च आ जावांगा, वासना नु एक पासे करेगा क्रोध दे रूप च आ जांगा, क्रोध नु एक पासे करेगा मैं मोह दे रूप च आ जांगा, मोह नु एक पासे करेगा मैं लोभ दे रूप च आ जांगा। किवें जितेगा? कितनिया लहरा मेरे अंदरों उठन गिया, लोभ लहर अत नीजर चरै, अत नीजर बड़ी कठिन, किवें जितिए? गुरुदेव पातशाह जी दे चरणा चाहुंदे ने सिख। गुरु नानक दा ते सिद्धांत ये है, मन जीतै जग जीत, मन दे उत्ते कंट्रोल पा लिया संसार थले होएगा। ते गुरुदेव पातशाह जी फिर उपदेश करदे ने, अपने मन नूं परमात्मा दे नाल जोड़, एदे नाल संघर्ष कर, संसार दा संघर्ष छड्ड दे। जितने भी संसारी मनुख ने उन्हां दा संघर्ष स्ट्रगल संसार दे नाल हुंदा, आ कर देना ओ कर देना। गुरु नानक साहब कहंदे ने आपां किसे नाल संघर्ष नहीं करना, आपां संघर्ष करना अपने मन नाल। जिद्दन मन जित लिया सारा संसार थले होएगा, क्योंकि मन दे बादशाह जिहड़े हुंदे ने स्वै जीत, ओह फिर सारे संसार दे मालक बन जांदे ने। जिहड़े अपने हत्थों हार जांदे ने ओह सारा कुछ जित के भी हारे रहिंदे ने। फिर गुरुदेव पातशाह जी दस रहे ने, जो गुरु दे चरणा च आके डिग पैंदे ने, फिर गुरुदेव पातशाह गुरु उन्हां ते कृपा करदे ने, फिर ओह संकल्पवादी बन के ते गुरु दे चरणा च विराजमान हुंदे हन।
केतक दिन यो गुरु गुजारे,
इस तरह गुरुदेव पातशाह जी ने कुछ समा बतीत कर दिता।
कल मैं नाम दे नर तारे,
गुरुदेव पातशाह जी ने कलयुग दे विच नाम दी ताकत बख्श के अनेका मनुखा नू मन दे अधीन होने तो बचा लिया, ते उन्हां ने मन दे उत्ते काबू पा के संसार तो तर गए।
दर्शन देखत शब्द सुनंते,
फिर दर्शन देखते गुरु नानक देव महाराज जी ते, ते गुरुदेव पातशाह जी का शब्द सुनते हुए अनेका ही मनुख
महापतित से जगत तरंते,
जेडे पतित तो भी पतित बंदे ने, क्योंकि अवतार दे अंदर एक वाइब्रेशन होंदी है। एक संत अगर प्रगट हो जाए ना किसी अंदर जो तो जग पवे, ओदे मन दे अंदर इतनी ताकत हो जांदी है, जितने भी मनुखी मन ने शरीर ने ओ एक वाइब्रेशन छड्डदे ने। इना समझ लैणा किसे दी कोई आभा नहीं, हर बंदा अपनी एक छवि लै के बैठदा है। जिन्नी जगह असीं घेरने आ इस तों 10 गुणा ज्यादा साडी वाइब्रेशन बनदी है, ओ वाइब्रेशन फिर प्रेरित करदी है। अगर कोई नाम अभ्यासी है फिर कोल बहन दे नाल नाम जपण दी जो तरंगा वाइब्रेशनां बनदियां ने, ते जे कोई काम अभ्यासी है ओदे नाल काम दी फिर वाइब्रेशन बनती है, जे कोई हंकार दे नाल फसिया होया फिर हंकार दी बनती है। जिहो जिहो जी किसी दी भावना है ओहो जिहा उसकी छवा छवि उहदी आभा बनती है। गुरु नानक साहिब पातशाह जी दे चरणा दे विच आ के अनेका सिख नाम जपदे ने, जदो जपदे ने उन्हां दी वाइब्रेशन अगे जांदी है। फिर गुरुदेव पातशाह कहंदे ने उहनूं वाइब्रेशन नूं सतसंगत दे विच आ के, सतसंगत दा लाभ इही सी कि कोई ना कोई रूहां ऐसियां आउण जो जपदियां होण, ਉਹਨਾਂ ਦੀ ਵਾਈਬ੍ਰੇਸ਼ਨ ਦੇ ਨਾਲ, ਉਹਨਾਂ ਦੀਆਂ ਤਰੰਗਾਂ ਦੇ ਨਾਲ ਦੂਜਿਆਂ ਦੇ ਹਿਰਦੇ ਵੀ ਅੰਦੋਲਿਤ ਹੋ ਜਾਣ, ਤੇ ਉਹਨਾਂ ਦੇ ਅੰਦਰ ਵੀ ਨਾਮ ਜਪਣ ਦੀ ਤਾਕਤ ਪੈਦਾ ਹੋ ਜਾਵੇ। ਇਕੱਠ ਦਾ ਅਰਥ ਇਹ ਸੀ, ਫਿਰ ਉਹ ਅਗਰ ਇਕਾਂਤ ਚ ਵੀ ਜਾਏਗਾ ਤੇ ਫਿਰ ਉਹ ਰਸ ਉਹਦਾ ਬਣਿਆ ਰਹੇਗਾ। ਅਨੇਕਾਂ ਸਿੱਖ ਗੁਰਦੇਵ ਕੋਲ ਆਉਂਦੇ ਨੇ, ਨਾਮ ਜਪਦੇ ਨੇ ਤੇ ਦਰਸ਼ਨ ਕਰਕੇ ਪਤਿਤ ਤੋਂ ਗੁਰਦੇਵ ਪੁਨੀਤ ਕਰ ਦਿੰਦੇ ਹਨ।
ਤਜਨੋ ਸਰਬ ਵਿਕਾਰ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਪਣੇ ਹਿਰਦੇ ਰੂਪੀ ਖੇਤੀ ਨੂੰ ਸੁਧਾਰ ਲੈ ਸਾਰੇ ਵਿਕਾਰਾਂ ਨੂੰ ਤਜ ਕੇ।
ਸਤ ਗੁਰ ਕਰਨ ਜਲ ਪਰੈ ਭਗਤ ਕ੍ਰਿਖੀ ਹੈ ਸਾਰ,
ਜਿਵੇਂ ਖੇਤੀ ਨੂੰ ਜਦੋਂ ਵੱਤਰ ਆ ਜਾਂਦਾ ਵਾਹ ਲਈ ਜਾਵੇ, ਸੁਹਾਗਾ ਫੇਰ ਦਿੱਤਾ ਜਾਵੇ, ਫਿਰ ਪਾਣੀ ਛੱਡਿਆ ਜਾਂਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਦੇ ਵਿੱਚੋਂ ਈਰਖਾ ਬਕੀਲੀ ਝੂਠ ਨਿੰਦਿਆ ਤਿਆਗ ਕੇ ਸਤ ਸੰਤੋਖ ਦਇਆ ਧਰਮ ਵਿਚਾਰ ਦੇ ਗੁਣਾਂ ਦੇ ਨਾਲ ਇਸ ਧਰਤੀ ਨੂੰ ਸਵਾਰ ਲੈ, ਤੇ ਸਵਾਰਨ ਤੋਂ ਬਾਅਦ ਪਰਮਾਤਮਾ ਦੀ ਦਇਆ ਦਾ ਉਹਦੇ ਵਿੱਚ ਪਾਣੀ ਪਏਗਾ।
ਜੋ ਪਈ ਅਸ ਸ੍ਰੀ ਪ੍ਰਭ ਨੇ ਤਪ ਬਹੁ ਨਾ ਠਾਨਾ,
ਕਹਿੰਦੇ ਨੇ ਜਦੋਂ ਪਾਣੀ ਪਏਗਾ ਤੇ ਫਿਰ ਕ੍ਰਿਖੀ ਪੈਦਾ ਹੋਏਗੀ, ਭਗਤੀ ਦੀ ਖੇਤੀ ਪੈਦਾ ਹੋਏਗੀ। ਪਰਮਾਤਮਾ ਫਿਰ ਖੇਤੀ ਪੈਦਾ ਹੁੰਦੀ ਹੈ ਜਦੋਂ ਪਾਣੀ ਬੀਜ ਦੇ ਦਿੱਤਾ ਜਾਵੇ, ਫਿਰ ਮਨ ਦੇ ਅੰਦਰੋਂ ਭਗਤੀ ਪ੍ਰਗਟ ਹੋਏਗੀ, ਮਨ ਵਾਹਿਗੁਰੂ ਵਾਹਿਗੁਰੂ ਜਪੇਗਾ। ਉਸ ਤੋਂ ਉਪਰੰਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਤਪ ਕਰਨਾ ਠਾਨ ਲਿਆ।
ਜਹਾਂ ਤਹਾਂ ਪਸਰਿਓ ਸੁਜਸ ਮਹਾਨਾ,
ਜਿੱਧਰ ਕਿੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਗਾਇਨ ਹੋਣ ਲੱਗਾ, ਸਾਰੇ ਕਹਿਣ ਲੱਗੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
ਦੇਸ ਵਿਦੇਸ਼ਨ ਘਰ ਘਰ ਮਾਹੀ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰ ਘਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਹੋਣ ਲੱਗੀ, ਸਾਰੇ ਕਹਿਣ ਲੱਗੇ ਕਿ ਨਾਨਕ ਜੋ ਪੂਰਨ ਅਵਤਾਰ ਕਲਯੁਗ ਦੇ ਵਿਚ ਆਏ ਹਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਦਸਾਂ ਪਾਤਸ਼ਾਹੀਆਂ ਪੂਰਨ ਅਵਤਾਰ ਹੋਈਆਂ ਗੁਰ ਅਵਤਾਰ, ਤੇ ਸਾਰਾ ਜਗਤ ਕਹਿਣ ਲੱਗਾ ਸੰਸਾਰ ਕਰਤਾਰਪੁਰ ਵਿਖੇ ਇੱਕ ਪੂਰਨ ਜੋਤ ਪ੍ਰਮਾਤਮਾ ਦੀ ਪ੍ਰਗਟ ਹੋਈ ਹੈ, ਜੋ ਗ੍ਰਿਸਤੀ ਵੀ ਨੇ ਮਹਾਤਮਾ ਵੀ ਨੇ, ਜੋ ਭਗਤੀ ਵੀ ਕਰਦੇ ਨੇ ਤੇ ਗ੍ਰਿਸਤ ਦੇ ਵਿਚ ਵੀ ਰਹਿੰਦੇ ਨੇ, ਜੋ ਸਾਰੇ ਧਰਮ ਦੇ ਵਿਚ ਮੁਕੰਮਲ ਨੇ। ਇਹੋ ਜੀ ਵਡਿਆਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਘਰ ਘਰ ਦੇ ਵਿਚ ਹੋਣ ਲੱਗੀ, ਹਰ ਮਨੁੱਖ ਕਰਨ ਲੱਗਿਆ।
ਸ੍ਰੀ ਨਾਨਕ, ਸ੍ਰੀ ਨਾਨਕ ਪ੍ਰਾਹੀ,
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸਾਰੇ ਕਹਿਣ ਲੱਗੇ।
ਮਿਲੇ ਪਰਸ ਪਰਮਾਨਵ ਬ੍ਰਿੰਦਾ,
ਬੇਅੰਤ ਮਨੁੱਖ ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆਉਣ ਲੱਗੇ ਤੇ ਆ ਕੇ ਗੁਰਦੇਵ ਦੇ ਦਰਸ਼ਨ ਕਰਨ ਲੱਗੇ।
ਆਵੇ ਦਰਸ਼ਨ ਹੇਤ ਮੁਕੰਦਾ,
ਬੇਅੰਤੀ ਸਿੱਖ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਲਈ ਆਉਣ ਲੱਗੇ, ਦਰਸ਼ਨ ਕਰਨ ਲੱਗੇ ਤੇ ਦਰਸ਼ਨ ਕਰ ਕਰਕੇ ਨਿਹਾਲ ਹੋਣ ਲੱਗੇ।
ਕੇਤਕ ਦਰਸ ਕਰੇ ਘਰ ਜਾਹੀ,
ਬੇਅੰਤੀ ਸਿੱਖ ਜਾ ਕੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਕੁਛ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ।
ਕੇਤਕ ਰਹੇ ਪ੍ਰਭੂ ਕੇ ਪਾਹੀ,
ਤੇ ਕੁਛ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਬਿਰਾਜਮਾਨ ਹੋ ਜਾਂਦੇ ਨੇ, ਵਾਪਸ ਨਹੀਂ ਜਾਂਦੇ ਕਿ ਗੁਰੂ ਕੋਲ ਰਹਿ ਕੇ ਸੇਵਾ ਕਰਾਂਗੇ, ਹੁਣ ਵਾਪਸ ਕੀ ਜਾਣਾ ਹੈ।
ਭੀੜ ਭੂਰ ਭੀ ਪੁਰ ਕਰਤਾਰਾ,
ਬੜੀ ਭੀੜ ਹੋ ਗਈ, ਬੜੀ ਭੀੜ, ਬੜੇ ਜਿਆਦਾ ਸਿੱਖ ਗੁਰਦੇਵ ਪਾਤਸ਼ਾਹ ਜੀ ਕੋਲ ਰਹਿਣ ਲੱਗੇ, ਬੜੀਆਂ ਸੰਗਤਾਂ ਆਉਣ ਲੱਗੀਆਂ ਤੇ ਜਾਣ ਲੱਗੀਆਂ।
ਖਾਏ ਸਮੇ ਦੁਰਚਰ ਆਹਾਰਾ,
ਦੋਵੇਂ ਸਮੇ ਬੜਾ ਸਵਾਦਿਸ਼ਟ ਭੋਜਨ ਬਣਦਾ ਹੈ, ਸੰਗਤਾਂ ਆਉਂਦੀਆਂ ਨੇ, ਛਕਦੀਆਂ ਨੇ, ਸਭ ਦੀ ਤ੍ਰਿਪਤੀ ਹੁੰਦੀ ਹੈ।
ਅੰਨ ਕੀ ਤੋਟ ਨਾ ਕੋਈ,
ਅੰਨ ਦੀ, ਪਦਾਰਥ ਦੀ, ਧਨ ਦੀ ਕਿਸੇ ਤਰ੍ਹਾਂ ਦੀ ਤੋਟ ਨਹੀਂ ਹੁੰਦੀ ਗੁਰਦੇਵ ਦੇ ਘਰ, ਫਿਰ ਗੁਰਦੇਵ ਕਿਸੇ ਕੋਲੋਂ ਮੰਗਦੇ ਨਹੀਂ। ਗੁਰਦੇਵ ਪਾਤਸ਼ਾਹ ਜੀ ਅਗਰ ਕੋਈ ਦਰਬ ਲੈ ਕੇ ਆਉਂਦਾ, ਉਹ ਵੀ ਵਾਪਸ ਕਰਦੇ ਨੇ, ਤੇ ਭੰਡਾਰੇ ਚੱਲ ਰਹੇ ਨੇ ਅੰਨ ਦੇ, ਲੰਗਰ ਦੇ।
ਜੋ ਦੇ ਗੱਚੇ ਸਭ ਕੋਈ,
ਜਿਤਨੇ ਵੀ ਉੱਥੇ ਰਹਿੰਦੇ ਨੇ ਸਾਰੇ ਪ੍ਰਸ਼ਾਦਾ ਛਕਦੇ ਨੇ, ਤੇ ਦੇਗ ਅੱਚ ਕਰਦੇ ਨੇ, ਭਾਵ ਅਚਨ ਦਾ ਅਰਥ ਹੁੰਦਾ ਛਕਦੇ ਨੇ ਤੇ ਤ੍ਰਿਪਤ ਹੁੰਦੇ ਨੇ।
ਹੋਰਾ ਦੇਸ਼ ਵਿਦੇਸ਼ਾਂ ਤੇ ਤਾਂ ਬਹੁਤ ਸੰਗਤ ਭੀ ਆਏ,
ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬੇਅੰਤ ਸੰਗਤਾਂ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਨੇ, ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਤੇ ਗੁਰਦੇਵ ਪਾਤਸ਼ਾਹ ਜੀ ਦੀ ਸ਼ਬਦ ਦੀ ਵਿਚਾਰ ਸੁਣਦੀਆਂ ਨੇ, ਕੀਰਤਨ ਕਥਾ ਸਰਵਣ ਕਰਦੀਆਂ ਨੇ।
ਅਪਰਮਾਨ ਗਿਣਤੀ ਨਾ ਕੋ ਦਰਸ਼ਨ ਕਰ ਰਖਾਏ,
ਕੋਈ ਗਿਣਤੀ ਨਹੀਂ, ਬੇਅੰਤ ਹੀ ਸੰਗਤਾਂ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ।
ਜੋ ਪਈ ਇਸ ਵਿਦ ਕੇਤਕ ਬਰਖ ਬਿਤਾਏ,
ਇਸ ਤਰ੍ਹਾਂ ਕੁਛ ਸਾਲ ਬੀਤ ਗਏ, ਕੁਛ ਸਾਲ ਇਸ ਤਰ੍ਹਾਂ ਰੰਗ ਲੰਘ ਗਏ।
ਨਾਮ ਦਾਨੀ ਸਨਾਨ ਦ੍ਰਿੜਾਏ,
ਨਾਮ ਦੀ ਦਾਤ ਗੁਰਦੇਵ ਪਾਤਸ਼ਾਹ ਜੀ ਨੇ ਸਾਰੇ ਜਗਤ ਨੂੰ ਬਖਸ਼ੀ, ਇਸ਼ਨਾਨ ਅਤੇ ਦਾਨ, ਨਾਮ ਦਾਨ ਇਸ਼ਨਾਨ, ਇਹ ਤਿੰਨੇ ਗੁਣ ਗੁਰਦੇਵ ਪਾਤਸ਼ਾਹ ਜੀ ਨੇ ਬਖਸ਼ ਦਿੱਤੇ ਕਿ ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ, ਇਸ ਤਰ੍ਹਾਂ ਦੀ ਕਿਰਤੀ ਚਾਰੇ ਪਾਸੇ ਫੈਲਾ ਦਿੱਤੀ।
ਕੀਰਤਨ ਕੀ ਧੁਨ ਹੋਤੀ,
ਜਿੱਧਰ ਵੀ ਦੇਖਦਾ ਕੋਈ ਕੀਰਤਨ ਚੱਲ ਰਿਹਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵਾ, ਕੀਰਤਨ ਚੱਲਦਾ ਘਰ ਘਰ ਦੇ ਵਿੱਚ, ਧਰਮਸਾਲ ਬਣ ਗਈ ਹੈ, ਪਰਮਾਤਮਾ ਦਾ ਜਸ ਗਾਇਨ ਕਰਦੀ ਹੈ ਸੰਗਤ, ਅਤੇ ਗੁਰਦੇਵ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਹੀਰਾ ਸੰਗਤਾਂ ਕੀਰਤਨ ਕਰਦੀਆਂ ਹਨ।
ਮਤ ਭਗਤ ਮੈਂ ਅਦਕੇ ਅਦੋਤੀ,
ਤੇ ਪਰਮਾਤਮਾ ਦੀ ਭਗਤੀ ਦੇ ਨਾਲ ਮਤ ਜਿਹੜੀ ਹੈ ਉਹ ਪ੍ਰਗਟ ਹੋ ਗਈ ਹੈ, ਉਜਲ ਹੋ ਗਈ ਹੈ, ਬੜੀ ਉਜਵਲ ਹੋ ਗਈ ਹੈ ਮਤ, ਮਨ ਬੜਾ ਪਵਿੱਤਰ ਹੋ ਗਿਆ ਹੈ।
ਜੈ ਜੈਕਾਰ ਕਰੇ ਚੌਫੇਰੇ,
ਚਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ ਕਿ ਧੰਨ ਗੁਰੂ ਨਾਨਕ, ਤੁਹਾਡੀ ਕਮਾਈ ਬਹੁਤ ਵੱਡੀ ਹੈ, ਇਸ ਤਰ੍ਹਾਂ ਦੇ ਬਚਨ ਹੁੰਦੇ ਨੇ।
ਓਏ ਸ਼ਬਦ ਅਭਿਆਸ ਕਨੇਰੇ,
ਬੇਅੰਤ ਹੀ ਸ਼ਬਦ ਦੇ ਅਭਿਆਸ, ਵਾਹਿਗੁਰੂ ਵਾਹਿਗੁਰੂ ਦੇ ਜਪ ਸੰਗਤਾਂ ਕਰਦੀਆਂ ਨੇ ਤੇ ਧਿਆਨ ਜੋੜਦੀਆਂ ਨੇ, ਨਾਮ ਅਭਿਆਸ ਕਰਦੇ ਨੇ।
ਹੁਣ ਸਿੱਖੀ ਪਰਖਣ ਮਨ ਠਾਨੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਕਿ ਹੁਣ ਸਿੱਖੀ ਪਰਖ ਲਈ ਜਾਏ, ਭੀੜ ਤੇ ਬੜੀ ਹੋ ਗਈ ਹੈ, ਇਸ ਭੀੜ ਦੇ ਵਿੱਚੋਂ ਕਿਤਨੇ ਕੁ ਨਿੱਤਰਦੇ ਨੇ, ਜਿਵੇਂ ਭੀੜ ਤੇ ਬੜੀ ਸੀ ਅਨੰਦਪੁਰ ਸਾਹਿਬ, ਪਰ ਉਹਨਾਂ ਭੀੜ ਦੇ ਵਿੱਚੋਂ ਸਿਰਫ ਪੰਜ ਹੀ ਨਿੱਤਰੇ ਸਨ, ਬਾਕੀ ਤੇ ਸਾਰਾ ਇਕੱਠ ਭੀੜ ਹੀ ਸੀ। ਤੇ ਇੱਥੇ ਹੁਣ ਗੁਰਦੇਵ ਪਾਤਸ਼ਾਹ ਜੀ ਨੇ ਵਿਚਾਰ ਕੀਤੀ, ਭੀੜ ਤੇ ਬੜੀ ਜ਼ਿਆਦਾ ਹੈ, ਇਸ ਭੀੜ ਦੇ ਵਿੱਚ ਕਿੰਨੇ ਕੁ ਨਿਤਰਨਗੇ, ਤੇ ਉਸ ਵਿਚਾਰ ਨੂੰ ਪੂਰਾ ਕਰਨ ਵਾਸਤੇ ਗੁਰਦੇਵ ਇੱਕ ਕੌਤਕ ਰਚਦੇ ਹਨ।
ਸੁਣੋ ਕਥਾ ਜਿਉਂ ਕਿਆ ਗੁਣ ਖਾਨੀ,
ਫਿਰ ਅੱਗੇ ਭਾਈ ਸਾਹਿਬ ਕਹਿੰਦੇ ਨੇ ਕਥਾ ਸੁਣੋ, ਕਿ ਜਿਵੇਂ ਭਾਈ ਬਾਲਾ ਜੀ ਕਹਿੰਦੇ ਨੇ ਕਿ ਅੱਗੇ ਗੁਰਦੇਵ ਪਾਤਸ਼ਾਹ ਕਥਾ ਸੁਣੋ, ਜਿਵੇਂ ਗੁਰਦੇਵ ਪਾਤਸ਼ਾਹ ਜੀ ਨੇ ਕਰਨਾ ਕੀਤਾ।
ਵਰਜ ਦੀਨ ਕਹਿ ਕਰ ਨਰਸੋਈ,
ਗੁਰਦੇਵ ਪਾਤਸ਼ਾਹ ਜੀ ਨੇ ਵਰਜ ਦਿੱਤਾ ਭਾਵ ਭੋਜਨ ਤੋਂ ਰੋਕ ਦਿੱਤਾ ਕਿ ਹੁਣ ਭੋਜਨ ਦੋ ਟਾਈਮ ਨਹੀਂ ਛਕਣਾ।
ਇੱਕ ਸਮੇਂ ਨਿਸ ਦਿਨ ਮੈਂ ਹੋਈ,
ਇੱਕ ਦਿਨ ਦੇ ਵਿੱਚ ਸਿਰਫ ਇੱਕ ਸਮੇਂ ਭੋਜਨ ਛਕ ਸਕਦੇ ਹੋ, ਭਾਵੇਂ ਸਵੇਰੇ ਛਕ ਲਵੋ, ਭਾਵੇਂ ਦੁਪਹਿਰੀ ਛਕ ਲਵੋ ਤੇ ਭਾਵੇਂ ਰਾਤ ਨੂੰ, ਇੱਕ ਦਿਨ ਦੇ ਵਿੱਚ ਇੱਕ ਸਮੇਂ ਭੋਜਨ ਛਕਣਾ, ਬਹੁਤਾ ਭੋਜਨ ਨਹੀਂ ਛਕਣਾ। ਇਸ ਤਰ੍ਹਾਂ ਦੇ ਗੁਰਦੇਵ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ।
ਸਭ ਸਿੱਖਣ ਸੋ ਬਚਨ ਉਚਾਰਾ,
ਸਾਰੇ ਸਿੱਖਾਂ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਨੇ ਇਹ ਬਚਨ ਉਚਾਰ ਦਿੱਤੇ।
ਸਭ ਲਾਂਗਲ ਬਾਹੁ ਸੁਖਕਾਰਾ,
ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਹਲ ਫੜ ਲਵੋ ਤੇ ਸਾਰੀ ਖੇਤੀ ਕਰਤਾਰਪੁਰ ਵਿਖੇ ਆਪ ਆਪਣੇ ਹੱਥੀ ਹਲ ਵਾਓ।
ਕ੍ਰਿਖੀ ਕਾਰ ਕਰੀਏ ਮਨ ਲਾਈ,
ਤੇ ਮਨ ਲਾ ਕੇ ਹੁਣ ਕਾਰ ਕਰੋ। ਹੁਕਮ ਕਰ ਦਿੱਤਾ, ਹੁਣ ਪਰਖ ਰਹੇ ਨੇ। ਪਹਿਲਾਂ ਤੇ ਬੜੀਆਂ ਦਾਤਾਂ ਬਖਸ਼ੀਆਂ ਨੇ, ਪ੍ਰਸ਼ਾਦੇ ਬਖਸ਼ੇ ਨੇ, ਹੁਣ ਗੁਰਦੇਵ ਪਾਤਸ਼ਾਹ ਪਰਖ ਕਰਦੇ ਨੇ ਕਿ ਇੱਕ ਹਲ ਫੜ ਲਵੋ ਤੇ ਹਲ ਦੇ ਨਾਲ ਫਿਰ ਆਪਣੀ ਜੋ ਕ੍ਰਿਤ ਕਰਨੀ ਸ਼ੁਰੂ ਕਰ ਦਵੋ। ਹਲ ਦੱਬ ਕੇ ਵਾਓ।
ਨਿਤ ਉਜਲ ਹੈ ਬੁੱਧ ਸਦਾਈ,
ਸਾਰਿਆਂ ਦੀ ਬੁੱਧੀ ਉਜਵਲ ਹੋ ਜਾਏਗੀ ਅਗਰ ਤੁਸੀਂ ਭਾਵਨਾ ਦੇ ਨਾਲ ਸੇਵਾ ਕਰੋਗੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨ ਪਵਿੱਤਰ ਹੋ ਜਾਣਗੇ, ਮਨ ਪਰਮਾਤਮਾ ਦੇ ਨਾਲ ਜੁੜ ਜਾਣਗੇ। ਤੇ ਕਹਿ ਦਿੱਤਾ ਹੈ ਕਿ ਇੱਕ ਟਾਈਮ ਪ੍ਰਸ਼ਾਦਾ ਛਕਣਾ ਤੇ ਹਲ ਦੱਬ ਕੇ ਸਾਰਾ ਦਿਨ ਵਾਹਣਾ। ਹੁਣ ਕੰਡੀਸ਼ਨ ਰੱਖ ਦਿੱਤੀ ਕਿ ਪ੍ਰਸ਼ਾਦਾ ਛਕਣਾ ਦਿਨ ਚ ਇੱਕ ਵਾਰੀ ਤੇ ਹਲ ਸਾਰਾ ਦਿਨ ਚਲਾਣਾ ਹੈ। ਇਹ ਹੁਣ ਹੁਕਮ ਕਰ ਦਿੱਤਾ ਗੁਰਦੇਵ ਨੇ।
ਆਸਕ ਸਭ ਕੋ ਲੀਨ ਸੰਗਾਰੇ,
ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਨੇ ਕਹਿ ਕੇ ਤੇ ਨਾਲ ਲੈ ਲਿਆ ਸੰਗਤਾਂ ਨੂੰ।
ਸੇਵ ਕਰਾਹੇ ਬਾਸੁਰ ਸਾਰੇ,
ਸਾਰਾ ਦਿਨ ਗੁਰਦੇਵ ਪਾਤਸ਼ਾਹ ਜੀ ਹਲ ਚਲਵਾਣ ਲੱਗੇ, ਆਪ ਦੀ ਕੋਲ ਖੜੇ ਨੇ ਤੇ ਸਾਰੀ ਸੰਗਤਾਂ ਕੋਲੋਂ ਇਸ ਤਰ੍ਹਾਂ ਸੇਵਾ ਕਰਵਾਉਂਦੇ ਹਨ।
ਜਾਬ ਦੇਖੀ ਸਿੱਖ ਨੇ ਅਸ ਚਾਲੇ,
ਜਦੋਂ ਕਈ ਸਿੱਖਾਂ ਨੇ ਚਾਲ ਦੇਖੀ ਹੁਣ ਇੱਥੇ ਫ੍ਰੀ ਦਾ ਲੰਗਰ ਤੇ ਮਿਲਦਾ ਨੀ, ਇੱਥੇ ਤੇ ਹਲ ਵਾਹਣੇ ਪੈਂਦੇ ਨੇ। ਤੇ ਜੇ ਹਲ ਵਾਹ ਕੇ ਲੰਗਰ ਛਕਣਾ ਤੇ ਫਿਰ ਆਪਣੇ ਘਰ ਜਾ ਕੇ ਛਕਾਂਗੇ। ਕਈਆਂ ਨੇ ਜਦੋਂ ਇਹ ਗੁਰਦੇਵ ਦੀ ਚਾਲ ਦੇਖੀ,
ਚਲੇ ਤਬ ਨਿਜ ਸਜਣ ਸੰਭਾਲੇ,
ਕਈ ਤੇ ਫਿਰ ਆਪਣੇ ਘਰਾਂ ਨੂੰ ਚਲੇ ਗਏ। ਆਪਣੇ ਘਰ ਜਾ ਕੇ ਉਹਨਾਂ ਨੇ ਆਪਣੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਘਰ ਸੰਭਾਲ ਲਏ ਕਿ ਗੁਰੂ ਨਾਨਕ ਦੇਵ ਤਾਂ ਹੁਣ ਸਾਡੇ ਕੋਲ ਕਿਰਤ ਕਰਵਾਉਣ ਲੱਗ ਪਏ ਨੇ ਤੇ ਇਹ ਸਾਰੀ ਕਿਰਤ ਤੇ ਗੁਰੂ ਦੇ ਖਜ਼ਾਨੇ ਚ ਜਾਏਗੀ, ਹੁਣ ਸਾਨੂੰ ਕੀ ਮਿਲਣਾ। ਇਸ ਤਰ੍ਹਾਂ ਦੀ ਬਿਰਤੀ ਦੇ ਜਿਤਨੇ ਵੀ ਸਨ ਉਹ ਸਾਰੇ ਦੇ ਸਾਰੇ ਉੱਥੋਂ ਚਲੇ ਗਏ, ਉੱਥੇ ਨਹੀਂ ਠਹਿਰ ਸਕੇ, ਉਹ ਆਪਣੇ ਘਰਾਂ ਨੂੰ ਦੌੜ ਗਏ।
ਕੇਤਕ ਚਤੁਰ ਪੰਜ ਦਿਨ ਰਹੇ,
ਕੁਛ ਜਿਹੜੇ ਸਿੱਖ ਸਨ ਉਹਨਾਂ ਨੇ ਸੋਚਿਆ ਚਲੋ ਕੋਈ ਗੱਲ ਨੀ, ਸੇਵਾ ਕਰਨੇ ਆ, ਇੱਕ ਦੋ ਦਿਨ ਕਰਾਂਗੇ, ਫਿਰ ਆਪੇ ਗੁਰਦੇਵ ਕੋਈ ਹੋਰ ਹੁਕਮ ਕਰਨਗੇ। ਪਰ ਗੁਰਦੇਵ ਤੇ ਰੋਜ਼ ਆ ਜਾਣ ਕਰਨ ਤੇ ਕਹਿਣ ਕਰਨ ਹਲ ਵਾਹੋ ਤੇ ਰੋਟੀ ਮਿਲੇਗੀ ਇੱਕ ਟਾਈਮ, ਪ੍ਰਸ਼ਾਦਾ ਮਿਲੇਗਾ ਇੱਕ ਟਾਈਮ, ਹਲ ਵਾਹੋ ਸਾਰਾ ਦਿਨ। ਤੇ ਹੁਣ ਚਾਰ ਪੰਜ ਦਿਨ ਜਦੋਂ ਬੀਤ ਗਏ ਤੇ ਪ੍ਰਸ਼ਾਦਾ ਮਿਲੇ ਕਰੇ ਇੱਕ ਟਾਈਮ ਤੇ ਹਲ ਸਾਰਾ ਦਿਨ ਵਾਹਣਾ ਪਏ ਕਰੇ, ਤੇ ਕਈ ਤੇ ਪੰਜਵੇਂ ਦਿਨ ਦੌੜ ਗਏ।
ਕਰੀ ਕਰਿਤ ਕਛ ਭੁੱਖ ਦਹੇ,
ਕਈ ਵਿਚਾਰੇ ਭੁੱਖ ਦੇ ਨਾਲ ਸੜਨ ਲੱਗੇ, ਪਰ ਕਰਦੇ ਗਏ ਤੇ ਉਧਰੋਂ ਭੁੱਖ ਵੀ ਦੁਖੀ ਕਰੇ ਗਏ ਕਿਉਂਕਿ ਪ੍ਰਸ਼ਾਦਾ ਛਕਣਾ ਇੱਕ ਟਾਈਮ।
ਲਾਂਗਲ ਤਿਆਗੇ ਲੀਨ ਵਿਦਾਈ,
ਤੇ ਉਹਨਾਂ ਨੇ ਵੀ ਫਿਰ ਹਲ ਛੱਡ ਦਿੱਤੇ ਤੇ ਹੱਥ ਜੋੜ ਕੇ ਵਿਦਾਈ ਲਈ ਕਿ ਗੁਰਦੇਵ ਪਾਤਸ਼ਾਹ ਅਸੀਂ ਤੇ ਮਰ ਗਏ ਭੁੱਖ ਨਾਲ, ਚਲੋ ਖੇਤੀ ਕਰਵਾਣੀ ਆ, ਰੋਟੀ ਦੇ ਪ੍ਰਸ਼ਾਦਾ ਤੇ ਪੂਰਾ ਦਵੋ, ਇਧਰ ਨਾ ਤੇ ਪ੍ਰਸ਼ਾਦਾ ਦਿੰਦੇ ਹੋ ਤੇ ਨਾ ਹੀ ਸਾਨੂੰ ਕੋਈ ਇੱਥੇ ਤੁਸੀਂ ਆਰਾਮ ਲੈਣ ਦਿੰਦੇ ਹੋ, ਸਾਰਾ ਦਿਨ ਖੇਤੀ ਕਰੋ ਤੇ ਰੋਟੀ ਛਕਾਣੀ ਇੱਕ ਟਾਈਮ, ਸਾਡੇ ਕੋਲ ਤੇ ਹੁੰਦੀ ਨਹੀਂ, ਤੁਹਾਡੀ ਸਿੱਖੀ ਨਿਭਦੀ ਨਹੀਂ, ਤੇ ਛੱਡ ਕੇ ਵਿਦਾਈ ਲੈ ਲਈ ਚਲੇ ਗਏ।
ਗਏ ਧਾਮ ਨਿਜ ਕਾਰ ਕਮਾਈ,
ਆਪਣੇ ਘਰ ਜਾ ਕੇ ਕਾਰ ਕਮਾਣ ਲੱਗੇ, ਬੜੇ ਚਾਹ ਦੇ ਨਾਲ ਕਰਨ ਲੱਗੇ, ਚਲੋ ਹੁਣ ਆਪਣੇ ਘਰ ਕਰੀਏ, ਕਿਉਂਕਿ ਘਰ ਕਰਾਂਗੇ ਤੇ ਧਨ ਮਿਲਣਾ ਨਾ, ਗੁਰੂ ਘਰ ਤੇ ਸੇਵਾ ਹੀ ਕਰਨੀ ਹੈ, ਸੇਵਾ ਕਰਕੇ ਖਜ਼ਾਨਾ ਗੁਰੂ ਦੇ ਚ ਪੈਣਾ ਸਾਰਾ ਕੁਛ। ਤੇ ਜੇ ਘਰ ਕੋਈ ਕਿਰਤ ਕਰੇਗਾ, ਹੁਣ ਘੰਟੇ ਬਾਹਰ ਲਾਵਾਂਗੇ ਤੇ ਪਾਉਂਡ ਮਿਲਣਗੇ ਨਾ ਇੱਥੇ, ਤੇ ਗੁਰੂ ਦੇ ਖਜ਼ਾਨੇ ਚ ਜਾਣਾ ਸਾਰਾ ਕੁਛ, ਤੇ ਗੁਰਦੇਵ ਪਾਤਸ਼ਾਹ ਜੀ ਦੇ ਖਜ਼ਾਨੇ ਜਿਹੜੇ ਟਾਈਮ ਲਾਣਾ, ਉਹ ਫਿਰ ਗੁਰਦੇਵ ਪਾਤਸ਼ਾਹ ਜੀ ਨੇ ਜਿੱਥੇ ਲਾਣਾ ਉਹ ਫਿਰ ਮਹਾਨ ਸਮਾਂ ਹੈ। ਉਹ ਇੱਕ ਘੰਟਾ ਵੀ ਗੁਰੂ ਦੇ ਲੇਖੇ ਲਾ ਦਿੱਤਾ ਤੇ ਇੱਕ ਘੰਟੇ ਦੇ ਬਜਾਏ ਫਿਰ ਕਰੋੜਾਂ ਗੁਣਾ ਮਿਲੇਗਾ, ਕਰੋੜਾਂ ਗੁਣਾ। ਤੇ ਉੱਥੇ ਸਾਰੀ ਜ਼ਿੰਦਗੀ ਲਾ ਦਈਏ, ਕੁਛ ਵੀ ਨੀ ਮਿਲਦਾ, ਮਿਲਦਾ ਕੀ ਐਂਡ ਨੂੰ, ਕੁਛ ਵੀ ਨਹੀਂ। ਜਿਹੜੇ ਬੱਚਿਆਂ ਵਾਸਤੇ ਕਮਾਵੋਗੇ ਪਿੱਛੋਂ ਉਹ ਵੀ ਗਾਲਾਂ ਕੱਢਣਗੇ ਕੀ ਕਰਕੇ ਗਿਆ, ਇੰਨਾ ਕੁਛ ਕਮਾਇਆ ਨਹੀਂ ਵੇਖਣਗੇ। ਜੇ ਇੱਕ ਚੀਜ਼ ਨਾ ਬਣਾ ਕੇ ਗਏ ਉਹ ਵੇਖ ਕੇ ਗਾਲਾਂ ਕੱਢਣਗੇ, ਇਹ ਕਿਉਂ ਨਹੀਂ ਬਣਾਈ। ਤੇ ਗੁਰਦੇਵ ਪਾਤਸ਼ਾਹ ਜੀ ਨੂੰ ਛੱਡ ਕੇ ਘਰ ਚਲੇ ਗਏ, ਘਰ ਜਾ ਕੇ ਆਪਣੀ ਕਿਰਤ ਕਰਨ ਲੱਗੇ।
ਅਰਧਕ ਗਏ ਅਰਧ ਜਬ ਰਹੇ,
ਅੱਧੇ ਕ ਚਲੇ ਗਏ, ਦੌੜ ਗਏ। ਜਿਹੜੀ ਭੀੜ ਲੱਗੀ ਹੋਈ ਸੀ ਬੜੀ ਸੰਗਤਾਂ ਦੀ, ਹਜ਼ਾਰਾਂ ਦੀ, ਉਹਨਾਂ ਹਜ਼ਾਰਾਂ ਸੰਗਤਾਂ ਚ ਅੱਧੇ ਦੌੜ ਗਏ ਤੇ ਅੱਧੇ ਕਰਹਿ ਗਏ।
ਸਭਨ ਸੁਣਾਏ ਪ੍ਰਭੂ ਬਚ ਕਹੇ,
ਫਿਰ ਸਾਰਿਆਂ ਨੂੰ ਸੁਣਾ ਕੇ ਗੁਰਦੇਵ ਪਾਤਸ਼ਾਹ ਜੀ ਨੇ ਬਚਨ ਕਹਿਣੇ ਕੀਤੇ।
ਰੋਟੀਏ ਦਿਵਸ ਸੁਣ ਕੋ ਕਰੀਏ,
ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਹੁਣ ਰੋਟੀ ਇੱਕ ਦਿਨ ਚ ਇੱਕ ਵਾਰੀ ਨਹੀਂ, ਦੋ ਦਿਨਾਂ ਚ ਇੱਕ ਵਾਰੀ ਮਿਲੇਗੀ ਤੇ ਹਲ ਵਾਹ ਦੱਬ ਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਦੀ ਪ੍ਰੀਖਿਆ ਕੋਈ ਛੋਟੀ ਨਹੀਂ ਕਿ ਗੁਰੂ ਕੋਲ ਆ ਜਾਣਾ ਤੇ ਜਦੋਂ ਗੁਰੂ ਜਿਸ ਮਨ ਬਸਿਆ ਇਸ ਸਾਚ ਪ੍ਰੀਖਿਆ, ਜੇ ਕਿਸੇ ਦੇ ਮਨ ਚੋ ਆਪਣਾ ਸ਼ਬਦ ਟਿਕਾਂਦਾ ਤੇ ਉਹਦੀ ਪ੍ਰੀਖਿਆ ਵੀ ਬੜੀ ਤਗੜੀ ਹੁੰਦੀ ਹੈ। ਕਹਿੰਦਾ ਪ੍ਰਸ਼ਾਦਾ ਮਿਲੇਗਾ ਗੁਰਦੇਵ ਕਹਿਣ ਲੱਗੇ ਇੱਕ ਦਿਨ, ਤੇ ਖੇਤੀ ਤੁਸੀਂ ਕਰੋ ਦੋ ਦਿਨਾਂ ਚ ਇੱਕ ਦਿਨ ਰੋਟੀ ਮਿਲੇਗੀ, ਤੇ ਖੇਤੀ ਸਾਰਾ ਦਿਨ ਹਲ ਚਲਾਣਾ ਪਏਗਾ ਧੁੱਪ ਦੇ ਵਿੱਚ।
ਬਾਹੋ ਖੇਤ ਸੰਕਟ ਪਰ ਹਰੀਏ,
ਤੇ ਜਿੰਨਾ ਜਿੰਨਾ ਤੁਸੀਂ ਹਲ ਚਲਾਵੋਗੇ, ਜਿੰਨੀ ਖੇਤੀ ਗੁਰੂ ਦੀ ਪ੍ਰਫੁੱਲਤ ਹੋਏਗੀ, ਤੁਹਾਡੇ ਦੁੱਖ ਸੰਤਾਪ ਸੰਕਟ ਦੂਰ ਹੋ ਜਾਣਗੇ।
ਦਿਵਸ ਦੱਸਣ ਲੋ ਐਸ ਬਤਾਏ,
ਫਿਰ ਇਸ ਤਰ੍ਹਾਂ 10 ਦਿਨ ਬੀਤ ਗਏ, ਸੇਵਾ ਕਰਦੇ ਰਹੇ, ਦੋ ਦਿਨਾਂ ਚ ਇੱਕ ਵਾਰੀ ਪ੍ਰਸ਼ਾਦਾ ਛਕ ਲੈਣਾ, ਭੁੱਖ ਦੇ ਨਾਲ ਬੁਰੇ ਹਾਲ ਹੋ ਗਏ। ਜਿਹੜੇ ਧੰਨ ਗੁਰੂ ਨਾਨਕ ਕਈ ਕਹਿੰਦੇ ਸਨ, ਹੁਣ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਤਾ ਨੀ ਕੀ ਹੋ ਗਿਆ, ਸਾਰਾ ਦਿਨ ਇੱਥੇ ਸਾਡੇ ਕੋਲ ਕਰਵਾ ਰਹੇ ਨੇ ਮਿਹਨਤ, ਤੇ ਦੋ ਦਿਨਾਂ ਚ ਇੱਕ ਵਾਰੀ ਪ੍ਰਸ਼ਾਦਾ ਦਿੰਦੇ ਨੇ, ਕੁਛ ਤੇ ਸ਼ਰਮਿੰਦੇ ਹੋਏ ਨੀ ਜਾ ਸਕੇ। ਜਿਹੜੇ ਕਹਿੰਦੇ ਸਨ ਗੁਰੂ ਬੜਾ ਕਿਰਪਾਲੂ, ਤੇ ਹੁਣ ਪਤਾ ਲੱਗਿਆ, ਨਾਲ ਦੇ ਵੀ ਆਂਦੇ ਨੇ ਕਿਰਪਾਲੂ ਦਾ ਪਤਾ ਲੱਗ ਗਿਆ, ਕਹਿੰਦੇ ਲੱਗ ਗਿਆ ਕਿਰਪਾਲੂ ਦਾ ਪਤਾ। ਦੋ ਦਿਨਾਂ ਚ ਇੱਕ ਵਾਰੀ ਰੋਟੀ ਦਿੰਦਾ ਤੇ ਹਲ ਵਾਂਦਾ ਦਬਾ ਕੇ, ਤੇ ਗੁਰਦੇਵ ਪਾਤਸ਼ਾਹ ਜੀ ਜਦੋਂ ਇਸ ਤਰ੍ਹਾਂ 10 ਦਿਨ ਬੀਤ ਗਏ,
ਉਹਦਾ ਕਿਰਤ ਤੇ ਉਰ ਅਕਲਾਏ,
ਭੁੱਖ ਦੇ ਨਾਲ ਬੁਰੇ ਹੋ ਗਏ, ਛੁਦਾ ਦੇ ਨਾਲ ਮਰਨ ਨੂੰ ਹੋ ਗਏ।
ਦੋਹਰਾ ਗਏ ਸਦਨ ਕੋ ਸਿੱਖ ਬਹੋ ਰਹੇ ਅਲਪ ਤੇ ਥਾਏ,
80% ਘਰਾਂ ਨੂੰ ਚਲੇ ਗਏ, 20 ਉਥੇ ਰਹਿ ਗਏ ਜਿਹੜੇ ਗੁਰਦੇਵ ਪਾਤਸ਼ਾਹ ਜੀ ਦੇ ਪਿਆਰ ਵਾਲੇ ਸਨ, ਕੁਛ ਪਿਆਰ ਵਾਲੇ ਸਨ ਤੇ ਕੁਛ ਸ਼ਰਮ ਲਾਜ ਕਰਕੇ ਰਹਿ ਗਏ ਕਿ ਮਿੱਤਰ ਤੇ ਭਾਵਨਾ ਵਾਲਾ, ਹੁਣ ਮੈਂ ਕੀ ਮੂੰਹ ਖਾਵਾਂਗਾ, ਚਲੋ ਰਹੀ ਜਾਵੋ, ਭੁੱਖੇ ਮਰਾਂਗੇ ਤੇ ਮਰ ਜਾਂਗੇ, ਹੋਰ ਕੀ ਹੋਏਗਾ। ਤੇ ਉਹ ਕੁਛ ਉੱਥੇ ਐਵੇਂ ਰਹਿ ਗਏ, ਕੁਛ ਭਾਵਨਾ ਵਾਲੇ ਸਿੱਖ ਸਨ, ਉਹ ਭਾਵਨਾ ਦੇ ਨਾਲ ਰਹਿ ਗਏ, ਪਰ ਬਹੁਤਾਤ ਚ ਜਿਹੜੇ ਕਹਿੰਦੇ ਸਨ ਧੰਨ ਗੁਰੂ ਨਾਨਕ, ਉਹ ਸਾਰੇ ਘਰਾਂ ਨੂੰ ਦੌੜ ਗਏ ਤੇ ਘਰ ਜਾਂਦੇ ਕਹਿੰਦੇ ਨੇ ਨਾਨਕ ਤੇ ਬੌਰਾ ਗਿਆ, ਦੀਵਾਨਾ ਹੋ ਗਿਆ ਹੈ।
ਚਤੁਰ ਪਹਿਰ ਲਾਂਗਰ ਲੀਏ, ਕ੍ਰਿਤ ਸੋ ਬਹਿਰ ਕਮਾਏ,
ਚਾਰ ਪਹਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਚਾਰ ਪਹਿਰ ਤੇ ਉਹਨਾਂ ਨੂੰ ਹਲ ਵਵਾਉਂਦੇ ਸਨ, ਤੇ ਲਾਂਗਲ ਉਹਨਾਂ ਦੇ ਹਲ ਹੱਥ ਚ ਹੁੰਦਾ ਸੀ, ਚਾਰ ਪੈਰ ਦੱਬ ਕੇ ਖੇਤੀ ਕਰਵਾਣੀ ਤੇ ਭੋਜਨ ਦੋ ਦਿਨਾਂ ਚ ਇੱਕ ਵਾਰੀ, ਸਾਰਾ ਦਿਨ ਹਲ ਵਾਹਣਾ। ਹੁਣ ਜਿਨ੍ਹਾਂ ਬਜ਼ੁਰਗਾਂ ਨੇ ਹਲ ਵਾਹਿਆ ਹੈ ਇੰਡੀਆ ਦੇ ਵਿੱਚ, ਉਹਨਾਂ ਨੂੰ ਪਤਾ ਹੈ ਕਿ ਹਲ ਵਾਹਣ ਦੇ ਨਾਲ ਸਰੀਰ ਦੀ ਕਿਤਨੀ ਮਿਹਨਤ ਹੁੰਦੀ ਹੈ, ਕਿਤਨੀ ਖਿਚਾਈ ਹੁੰਦੀ ਹੈ। ਤੇ ਫਿਰ ਘਰ ਵਾਲੇ ਕਹਿ ਦੇਣ ਕਿ ਰੋਟੀ ਮਿਲੇਗੀ ਇੱਕ ਟਾਈਮ, ਤੇ ਬੰਦਾ ਕਹਿੰਦਾ ਚਲੋ ਇੱਕ ਟਾਈਮ ਮਿਲੇਗੀ, ਰੱਜ ਕੇ ਛਕ ਲਾਂਗੇ, ਰਾਤ ਨੂੰ ਸੋ ਜਾਂਗੇ। ਤੇ ਫਿਰ ਹੁਣ ਘਰ ਵਾਲੇ ਕਹਿ ਦੇਣ ਦੋ ਦਿਨਾਂ ਚ ਇੱਕ ਵਾਰੀ, ਤੇ ਅਗਲੇ ਦਾ ਕੀ ਹਾਲ ਹੋਏਗਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੋ ਦਿਨਾਂ ਚ ਇੱਕ ਵਾਰੀ ਪ੍ਰਸ਼ਾਦਾ ਮਿਲੇਗਾ, ਸੇਵਾ ਕਰ ਸਕਦੇ ਹੋ ਤੇ ਰਹੋ, ਨਹੀਂ ਤੇ ਬੂਹਾ ਖੁੱਲਿਆ ਆਪਣੇ ਘਰ ਜਾਓ। ਤੇ ਗੁਰਦੇਵ ਪਾਤਸ਼ਾਹ ਜੀ ਕੋਲ ਇਸ ਤਰ੍ਹਾਂ ਰਹਿੰਦੇ ਨੇ ਤੇ ਸੇਵਾ ਕਰਦੇ ਨੇ।
ਸੋ ਪਈ ਮਰਨ ਧਾਰੇ ਔਰ ਬੈਠੇ ਸੋਏ,
ਕਈ ਤੇ ਸੋਚ ਕੇ ਬੈਠ ਗਏ ਵੀ ਹੁਣ ਤੇ ਆਪਾਂ ਬਚਦੇ ਨੀ, ਇਧਰ ਤੇ ਪੂਰੀ ਗਰਮੀ ਚ ਮਿਹਨਤ ਕਰਨ ਦੇ ਆ, ਉਧਰੋਂ ਰੋਟੀ ਮਿਲਦੀ ਹੈ ਦੋ ਦਿਨਾਂ ਚ ਇੱਕ ਵਾਰੀ, ਹੁਣ ਆਪਣੀ ਜਿੰਦ ਤੇ ਗਈ, ਕੱਲ ਵੀ ਮਰੇ ਤੇ ਅੱਜ ਵੀ ਮਰੇ,
ਜਾਏ ਨਾ ਕਬੂ ਕੈਸੇ ਹੋਏ।
ਕਹਿੰਦੇ ਨੇ ਹੁਣ ਕੀ ਕਰੀਏ, ਹੁਣ ਪਰ ਜਾਣਾ ਨਹੀਂ, ਜੋ ਵੀ ਹੈ ਹੁਣ ਇੱਥੇ ਮਰ ਜਾਂਗੇ, ਪਰ ਗੁਰੂ ਨੂੰ ਛੱਡ ਕੇ ਜਾਣਾ ਨਹੀਂ।
ਆਤ ਸ਼ੁੱਧ ਤਾਪਨ ਕ੍ਰਿਤ ਕਮਾਵੇ,
ਪਰ ਬੜੇ ਭੁੱਖੇ ਰਹਿ ਕੇ ਵੀ ਗੁਰੂ ਦੀ ਖੇਤੀ ਕਰਦੇ ਨੇ, ਕ੍ਰਿਤ ਕਰਦੇ ਨੇ, ਪਰ ਵਿਚਾਰੇ ਬੋਲਦੇ ਨਹੀਂ, ਕਰੇ ਜਾ ਰਹੇ ਹਨ।
ਗੁਰ ਵੱਲ ਭਏ ਨਾ ਸਦਨ ਸਿਧਾਵੇ,
ਜਿਹੜੇ ਬੜੇ ਬੜੇ ਮੋਟੇ ਸਨ, ਪਲੇ ਹੋਏ ਸਨ ਘਰ ਦੇ ਵਿੱਚ, ਬੜਾ ਬੜਾ ਮੱਖਣ ਖਾਣਾ, ਤੇ ਹੁਣ ਗੁਰੂ ਦੇਵ ਦੋ ਦਿਨਾਂ ਚ ਰੋਟੀ ਦੇਣ, ਉਹ ਵੀ ਪ੍ਰਸ਼ਾਦਾ ਸੁੱਕਾ, ਤੇ ਉਹ ਤੇ ਦੁਰਬਲ ਹੋ ਗਏ, ਖਲੜੀ ਚਮੜੀ ਚਰਬੀ ਸਾਰੀ ਲੱਥ ਗਈ, ਤੇ ਬੁਰੇ ਹਾਲ ਮੰਦੇ ਦਿਹਾੜੇ ਹੋ ਗਏ ਕਿ ਘਰ ਵੀ ਨਹੀਂ ਜਾ ਸਕਦੇ, ਕੀ ਕਰੀਏ ਹੁਣ। ਤੇ ਜਿਹੜੇ ਛੱਡ ਕੇ ਜਾਣ ਵਾਲੇ ਸਨ ਉਹ ਦੌੜ ਗਏ, ਤੇ ਬਾਕੀ ਇਸ ਤਰ੍ਹਾਂ ਦੁਰਬਲ ਹੋ ਗਏ, ਕਮਜ਼ੋਰ ਹੋ ਗਏ।
ਪ੍ਰਭ ਤਬ ਭਨੇ ਵਸਨ ਨਿਤ ਕੀਜਾ,
ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਕਹੇ ਕਿ ਹੁਣ ਰੋਜ਼ ਰੱਜ ਕੇ ਪ੍ਰਸ਼ਾਦਾ ਛਕਿਆ ਕਰੋ, ਜਿਵੇਂ ਪਹਿਲਾਂ ਛਕਦੇ ਸੋ, ਤੇ ਖੇਤੀ ਕਰੋ,
ਜਾਂ ਤੇ ਸਿੱਖ ਤ੍ਰਿਪਤ ਸੁਖ ਦੀਜਾ।
ਫਿਰ ਸਿੱਖਾਂ ਨੇ ਰੱਜ ਕੇ ਪ੍ਰਸ਼ਾਦਾ ਛਕਣਾ ਕੀਤਾ ਤੇ ਸ਼ੁਕਰ ਕੀਤਾ, ਧੰਨ ਗੁਰੂ ਨਾਨਕ ਬਚਾ ਲਿਆ ਤੁਸੀਂ, ਦਇਆ ਆ ਗਈ ਗੁਰੂ ਨੂੰ ਅੱਜ। ਹੁਣ ਗੁਰੂ ਕਠੋਰ ਨਹੀਂ, ਗੁਰੂ ਇਸ ਤਰ੍ਹਾਂ ਕਠੋਰਤਾ ਨਹੀਂ ਵਿਖਾ ਰਹੇ ਕਿ ਭੁੱਖੇ ਹੀ ਮਾਰ ਦੇਣਾ ਸਿੱਖਾਂ ਨੂੰ, ਗੁਰਦੇਵ ਤੇ ਪ੍ਰੀਖਿਆ ਲੈ ਰਹੇ ਨੇ। कि प्रीख्या दे विच कोई किन्ना पास हुंदा इधर गुरुदेव पातशाह ने कह दिता कि हुण रज के प्रशादा छको
होण लगे अणत बहुर आहार
फिर उसे तरह आहार बहुत वधन लग्या वर्तन लगा संगत छकन लगी सिख छकन लगे
पतें खाए सुरुचि अनुसार
सारे अपनी रुचि अनुसार रज रज के प्रशादा छकदे ने ते फिर शुकराना करदे ने धन गुरु नानक देव महाराज इस कर्म करण दे पिछे एक भेद सी गुरुदेव परखना चाहते सन जेडे असली हिरदे नाल धन गुरु नानक जेडे कहिंदे सन ओ सोच वीक सन बाकी सारे दौड़ गए ਜੋ ਜਿਹੜੇ ਵੀਕ ਸਨ ਉਹ ਹੁਣ ਵੀ ਨੇ ਤੇ ਗੁਰਦੇਵ ਨੇ ਪਰਖ ਲਿਆ ਕਿ ਕਿਹੜੇ ਸੱਚੇ ਸਿੱਖ ਹਨ
ਅਗਰ ਇਹ ਦਿਵਸ ਕਰੇ ਕ੍ਰਿਖਕਾਰੀ
ਇਸ ਤਰ੍ਹਾਂ ਸਾਰਾ ਦਿਨ ਉਹ ਕ੍ਰਿਖੀ ਖੇਤੀ ਕਰਦੇ ਨੇ ਤੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਬਿਰਾਜਮਾਨ ਹੋ ਕੇ ਗੁਰਦੇਵ ਪਾਤਸ਼ਾਹ ਜੀ ਦੀ ਅਸੀਸਾਂ ਲੈਂਦੇ ਨੇ ਤੇ ਫਿਰ ਚਾਹ ਤੇ ਉਤਸ਼ਾਹ ਦੇ ਨਾਲ ਹਲ ਵਾਹੁੰਦੇ ਨੇ ਖੇਤੀ ਕਰਦੇ ਨੇ ਤੇ ਪ੍ਰਸ਼ਾਦਾ ਰੱਜ ਕੇ ਛਕਦੇ ਨੇ
ਭਾਏ ਖੇਤ ਹਰਿਆਵਲ ਭਾਰੀ
ਚਾਰੇ ਪਾਸੇ ਹਰਿਆਵਲ ਛਾ ਗਈ ਖੇਤੀ ਜਦੋਂ ਪ੍ਰਫੁੱਲਤ ਹੋਈ ਬੀਜ ਜਦੋਂ ਪੰਗਰ ਗਏ ਖੇਤੀ ਪੱਕਣ ਤੇ ਆਈ
ਘਰ ਮਿਹਨਤ ਸਭ ਅੰਨ ਪਕਾਏ
ਮਿਹਨਤ ਦੇ ਨਾਲ ਸਿੱਖਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਤੇ ਜਦੋਂ ਫਸਲ ਪਕਾਈ ਇਸ ਤਰ੍ਹਾਂ ਬੜੇ ਖੁਸ਼ ਹੋਏ ਕਿ ਹੁਣ ਫਸਲ ਪੱਕ ਗਈ ਗੁਰੂ ਨਾਨਕ ਦੇਵ ਬੜੇ ਖੁਸ਼ ਹੋਣਗੇ ਕਿ ਅਸੀਂ ਫਸਲ ਨੂੰ ਮਿਹਨਤ ਕਰਕੇ ਪਕਾਇਆ ਹੈ
ਹੋਰ ਸਮੀਪ ਇਸ ਬਚਨੇ ਉਲਾਏ
ਗੁਰੂ ਜੀ ਦੇ ਕੋਲ ਜਾ ਕੇ ਨਜ਼ਦੀਕ ਜਾ ਕੇ ਇਸ ਤਰ੍ਹਾਂ ਬਚਨ ਕਹਿਣੇ ਕੀਤੇ ਸਿੱਖਾਂ ਨੇ
ਕਿਰਪਾ ਤੁਹਾਰੀ ਤੇ ਕ੍ਰਿਖ ਪਾਕੀ
ਗੁਰਦੇਵ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਖੇਤੀ ਪੱਕ ਗਈ ਹੈ ਤੁਸੀਂ ਕਿਰਪਾ ਕੀਤੀ ਹੈ ਸਾਰੀ ਫਸਲ ਹੁਣ ਐਨ ਪੱਕ ਗਈ ਹੈ ਮਨ ਦੇ ਵਿੱਚ ਬੜੇ ਖੁਸ਼ ਨੇ
ਅਬ ਕੈਸੇ ਹੈ ਆਇਸ ਤਾਕੀ
ਗੁਰਦੇਵ ਪਾਤਸ਼ਾਹ ਤੁਹਾਡਾ ਕੀ ਹੁਕਮ ਹੈ ਤੁਸੀਂ ਹੁਕਮ ਦੇ ਦਵੋ ਜਿਵੇਂ ਤੁਸੀਂ ਹੁਕਮ ਦਵੋਗੇ ਉਵੇਂ ਅਸੀਂ ਕਰਾਂਗੇ
ਸਤਿਗੁਰ ਕਹਿਓ ਬਾੜ ਸਭ ਲੀਜੈ
ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਜਿਤਨੀ ਖੇਤੀ ਹੈ ਜਿਤਨੀ ਫਸਲ ਹੈ ਸਾਰੀ ਵੱਢ ਲਵੋ
ਮੈਂ ਗਾਹੋ ਖਲਵਾਰੇ ਕੀਜੈ
ਤੇ ਉਸ ਨੂੰ ਵੱਢ ਕੇ ਵੱਡੇ ਵੱਡੇ ਖਲਿਆਣ ਖਲਵਾੜੇ ਵੱਡੇ ਵੱਡੇ ਢੇਰ ਲਾ ਦਵੋ
ਪਾਏ ਰਜਾਏ ਦਾਤ ਲੈ ਦਾਸਾ
ਇਸ ਤਰ੍ਹਾਂ ਜਿਤਨੇ ਸੇਵਕ ਸਿੱਖ ਸਨ ਗੁਰਦੇਵ ਪਾਤਸ਼ਾਹ ਜੀ ਦੀ ਆਗਿਆ ਲੈ ਕੇ
ਲਾਗੇ ਲੁਣ ਜਹਾਂ ਕ੍ਰਿਖ ਰਾਸਾ
ਜਿੱਥੇ ਜਿੱਥੇ ਵੀ ਖੇਤੀ ਸੀ ਫਸਲ ਸੀ ਉੱਥੇ ਜਾ ਕੇ ਉਹ ਖੇਤੀ ਫਸਲ ਵੱਢਣ ਲੱਗ ਪਏ ਤੇ ਵੱਡੇ ਵੱਡੇ ਲਾਂਗਲ ਢੇਰ ਢੇਰ ਲਾ ਦਿੱਤੇ ਖਲਵਾੜੇ
ਵਾਢ ਵਾਢ ਕੇ ਖੇਤਨ ਸਾਰੇ
ਸਾਰੇ ਦੇ ਸਾਰੇ ਖੇਤ ਵੱਢ ਲਏ ਸਾਰੀ ਦੀ ਸਾਰੀ ਫਸਲ ਵੱਢ ਕੇ ਵੱਡੇ ਵੱਡੇ ਢੇਰ ਲਾ ਦਿੱਤੇ
ਲਾਏ ਅਧਕ ਉੱਚ ਖਲਵਾਰੇ
ਬੜੇ ਬੜੇ ਉੱਚੇ ਖੇਤ ਸੁੱਕੀ ਹੋਈ ਫਸਲ ਦੇ ਢੇਰ ਲਾ ਦਿੱਤੇ
ਹੋਰ ਗਏ ਸਿੱਖ ਗੁਰੂ ਅਗਾਰੀ
ਬੜੇ ਮਾਨ ਦੇ ਨਾਲ ਖੁਸ਼ ਹੋ ਕੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਗਏ ਗੁਰਦੇਵ ਤੁਹਾਡਾ ਹੁਕਮ ਪੂਰਾ ਕਰ ਦਿੱਤਾ ਹੈ ਹੁਕਮ ਮੰਨਣ ਤੋਂ ਬਾਅਦ ਮਾਨ ਬੜਾ ਹੈ ਮਾਨ ਹੰਕਾਰ ਬੜੀ ਛੇਤੀ ਆ ਜਾਂਦਾ ਕਿ ਆਪਾਂ ਹੁਣ ਗੁਰੂ ਦਾ ਹੁਕਮ ਮੰਨ ਲਿਆ ਹੈ ਆਪਾਂ ਜਿਵੇਂ ਗੁਰੂ ਨੇ ਕਿਹਾ ਸੀ ਉਵੇਂ ਕਰ ਦਿੱਤਾ ਹੈ ਪਰ ਭਾਈ ਲਹਿਣਾ ਜੀ ਨੂੰ ਗੱਦੀ ਕਿਉਂ ਮਿਲੀ ਕਿਉਂਕਿ ਕੋਈ ਵੀ ਕਰਮ ਕਰਨ ਤੋਂ ਬਾਅਦ ਉਹਨਾਂ ਅੱਜ ਤੱਕ ਨਹੀਂ ਕਿਹਾ ਕਿ ਮੈਂ ਕਰਤਾ ਮਹਾਰਾਜ ਮੈਂ ਨਿਮਾਣਾ ਸਾਂ ਤੁਸੀਂ ਮਾਨ ਬਖਸ਼ ਦਿੱਤਾ ਮੈਂ ਨਹੀਂ ਸਾਂ ਕਰ ਸਕਦਾ ਤੁਸੀਂ ਕਰਵਾ ਲਿਆ ਹੈ ਤੇ ਇੱਥੇ ਫਿਰ ਸਿੱਖ ਬੜੇ ਮਾਨ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਗਏ
ਕਹੇ ਉਹ ਕਰੀ ਇਕੱਠੀ ਕ੍ਰਿਖ ਸਾਰੀ
ਸਾਰੇ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਸਾਰੀ ਖੇਤੀ ਵੱਢ ਕੇ ਵੱਡੇ ਵੱਡੇ ਅਸੀਂ ਖਲਵਾੜੇ ਲਾ ਦਿੱਤੇ ਹਨ
ਬਾਗੇ ਅਧਕੇ ਉੱਚੇ ਅੰਬਾਰੇ
ਬੜੇ ਬੜੇ ਉੱਚੇ ਅਸੀਂ ਲਾ ਦਿੱਤੇ ਨੇ ਗੁਰਦੇਵ ਤੁਹਾਡੇ ਹੁਕਮ ਦੇ ਅਨੁਸਾਰ
ਆਬਰ ਜਾਏ ਰਾਬਰੇ ਅਨੁਸਾਰੇ
ਗੁਰਦੇਵ ਪਾਤਸ਼ਾਹ ਅਸੀਂ ਸਾਰੇ ਤੁਹਾਡੇ ਹੁਕਮ ਦੇ ਅਨੁਸਾਰ ਹਾਂ ਤੁਹਾਡੇ ਹੁਕਮ ਤੋਂ ਬਾਹਰ ਨਹੀਂ ਜਾਂਦੇ ਤੁਸੀਂ ਜੋ ਹੁਕਮ ਆਪਣੇ ਮੁਖਾਰ ਬਿੰਦ ਤੋਂ ਕਰੋਗੇ ਅਸੀਂ ਉਹ ਮੰਨਾਂਗੇ
ਪੇਸ਼ਨ ਸੁਣ ਕੇ ਪ੍ਰਭੂ ਅਤੰਗੇ
ਉਸੇ ਵਕਤ ਵੱਡੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਬਚਨ ਸੁਣੇ
ਚੱਲੇ ਬਿਲੋਕਣ ਕੋ ਤਿੰਨ ਸੰਗੇ
ਗੁਰਦੇਵ ਪਾਤਸ਼ਾਹ ਜੀ ਉਹਨਾਂ ਦੇ ਨਾਲ ਤੁਰ ਪਏ ਕਿ ਜਾ ਕੇ ਖੇਤੀ ਦੇਖਨੇ ਹਾਂ
ਉੱਚੇ ਜਹਾਂ ਬਾਰ ਲਗਾਏ
ਤੇ ਬੜੇ ਬੜੇ ਵੱਡੇ ਖਲਵਾੜੇ ਲੱਗੇ ਹੋਏ ਸਨ
ਢਾਂਡੇ ਆਣ ਪਏ ਤੇ ਥਾਏ
ਗੁਰਦੇਵ ਪਾਤਸ਼ਾਹ ਜੀ ਉੱਥੇ ਆ ਕੇ ਖੜੇ ਹੋ ਗਏ ਸੰਗਤਾਂ ਪਿੱਛੇ ਖੜੀਆਂ ਹੋ ਗਈਆਂ
ਅਰਖੇ ਦੇਖਤ ਨੇ ਸੁਖ ਸਦਨ
ਬੜੇ ਖੁਸ਼ ਹੋਏ ਗੁਰਦੇਵ ਪਾਤਸ਼ਾਹ ਜੀ ਦੇਖ ਕੇ ਖੇਤੀ ਨੂੰ ਬੜੇ ਖੁਸ਼ ਹੋਏ
ਸਾਧ ਸਾਧ ਉਚਰਿਓ ਸ੍ਰੀ ਬਦਨੰਗ
ਸ਼ਾਬਾਸ਼ ਸ਼ਾਬਾਸ਼ ਸਿੱਖਾਂ ਨੂੰ ਦਿੱਤੀ ਕਿ ਸ਼ਾਬਾਸ਼ ਬਹੁਤ ਵਧੀਆ ਕੰਮ ਕੀਤਾ ਗੁਰੂ ਦੇ ਗੁਰੂ ਘਰ ਦੀ ਤੁਸੀਂ ਖੇਤੀ ਨੂੰ ਆਪਣੇ ਹਿਰਦੇ ਦੇ ਨਾਲ ਪ੍ਰਫੁੱਲਤ ਕੀਤਾ
ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ।
ਉਮਰੀ ਕਾਲ ਪਈ ਸਭ ਥਾਈ,
ਤੁਹਾਡੀ ਜਿਤਨੀ ਕਾਲ ਹੈ ਸੇਵਾ ਹੈ ਉਹ ਥਾਏ ਪੈ ਗਈ ਹੈ ਹੁਣ, ਤੁਸੀਂ ਤੁਹਾਡੀ ਕਾਲ ਥਾਏ ਦੇ ਵਿੱਚ ਪਈ ਹੈ, ਇਹ ਵਿਅਰਥ ਨਹੀਂ ਜਾਏਗੀ, ਥਾਂ ਪਏਗੀ।
ਜੋ ਗੁਰ ਕੇ ਹਿਤ ਕ੍ਰਿਤ ਕਮਾਈ,
ਜਿਹੜੇ ਗੁਰੂ ਦੇ ਹਿਤ ਗੁਰੂ ਲਈ ਤੁਸੀਂ ਕ੍ਰਿਖੀ ਸਾਰੀ ਇਹ ਖੇਤੀ ਕਮਾਈ ਹੈ, ਇਹ ਸਾਰਾ ਧਾਨ ਤੁਸੀਂ ਵੱਢਿਆ ਹੈ।
ਆਪ ਤੁਮ ਬਚਨ ਮਾਨੀ ਐਸੇ,
ਹੁਣ ਤੁਸੀਂ ਸਾਡੇ ਬਚਨ ਮਾਨੋ, ਇੱਕ ਹੋਰ ਕਰਮ ਕਹਿਣ ਲੱਗੇ।
ਹਿਰਦੇ ਤੁਮਾਰੇ ਲੱਗ ਹੈ ਜੈਸੇ,
ਜਿਸ ਤਰ੍ਹਾਂ ਤੁਹਾਡੇ ਹਿਰਦੇ ਦੇ ਵਿੱਚ ਇਹ ਬਚਨ ਖੁੱਭ ਜਾਵੇ।
ਸਿੱਖ ਕਿਉਂ ਕਿਹਾ ਹਮਰੇ ਹੱਥ,
ਸਾਰੇ ਸਿੱਖ ਕਹਿਣ ਲੱਗੇ ਗੁਰੂਦੇਵ ਪਾਤਸ਼ਾਹ ਸਾਡੇ ਹੱਥਾਂ ਚ ਕੀ ਹੈ। ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ, ਕਰਨ ਕਰਾਵਣ ਹਾਰ ਤੇ ਤੁਸੀਂ ਉਹ ਜਿਵੇਂ ਤੁਸੀਂ ਹੁਕਮ ਕਰੋਗੇ ਉਵੇਂ ਅਸੀਂ ਕਰਾਂਗੇ, ਅਸੀਂ ਤੁਹਾਡੇ ਹੁਕਮ ਤੋਂ ਬਾਹਰ ਥੋੜੀ ਆ। ਤੁਸੀਂ ਇੱਕ ਵਾਰੀ ਹੁਕਮ ਕਰੋ ਤੇ ਅਸੀਂ ਤੁਹਾਡੇ ਹੁਕਮ ਦੇ ਬੱਝੇ ਹੋਏ ਉਸੇ ਤਵੇਂ ਹੱਥ ਜੋੜ ਕੇ ਖੜੇ ਆ ਤੇ ਹੁਕਮ ਨੂੰ ਗੁਰਦੇਵ ਪਾਤਸ਼ਾਹ ਪੂਰਾ ਕਰਾਂਗੇ।
ਲੈ ਆਪ ਕੇ ਬਚਨ ਸਾਥਾ,
ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗੇ।
ਤੋਰਾ ਸ੍ਰੀ ਨਾਨਕ ਭਾਕੀ ਤਵੇ ਸੁਣੋ ਬਚਨ ਬੇਕਾਨ,
ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਕੰਨ ਦੇ ਕੇ ਧਿਆਨ ਦੇ ਨਾਲ ਮੇਰੀ ਗੱਲ ਸੁਣੋ।
ਇਹ ਲਾਲਚ ਕੇ ਕਰੇ ਤੇ ਨਹਿ ਆਵੇ ਕਛ ਪਾਣ,
ਠੀਕ ਹੈ ਤੁਸੀਂ ਸੇਵਾ ਕੀਤੀ ਹੈ ਪਰ ਹੁਣ ਜਿਹੜਾ ਧਾਨ ਜਿਹੜਾ ਧਨ ਜੁੜ ਗਿਆ, ਖੇਤੀ ਦਾ ਅਰਥ ਕੀ ਹੈ ਧਨ, ਇਹ ਜਿਹੜਾ ਧਨ ਜੁੜ ਗਿਆ ਨਿਰਾ ਲਾਲਚ ਹੈ, ਇਹ ਲਾਲਚ ਕੀਤਿਆਂ ਕੁਛ ਖਾਤ ਦੇ ਵਿੱਚ ਕੁਛ ਨਹੀਂ ਆਉਣਾ, ਇਹਦੇ ਨਿਰਾ ਲਾਲਚ ਹੈ। ਤੁਸੀਂ ਖੇਤੀ ਵੱਢ ਕੇ ਖਲਵਾੜੇ ਲਾ ਦਿੱਤੇ ਨੇ, ਹੁਣ ਇਹਦੇ ਵਿੱਚ ਮਨ ਨਾ ਲਾ ਲੈਣਾ, ਸੇਵਾ ਕੀਤੀ ਤੇ ਮਨ ਨੂੰ ਚੁੱਕ ਕੇ ਇੱਕ ਪਾਸੇ ਰੱਖੋ, ਅੱਗੇ ਚੱਲਦੇ ਜਾਵੋ, ਇੱਥੇ ਰੁਕਣਾ ਨਹੀਂ ਕਿਸੇ ਪੜਾਅ ਤੇ। ਸੇਵਾ ਕਰਕੇ ਆਪਣਾ ਕਰਮ ਕਰੋ, ਕਰਮ ਕਰਤ ਹੋਵੇ ਨੇ ਕਰਮ, ਨੇ ਕਰਮ ਆਪਾਂ ਕੀਤਾ ਹੀ ਨਹੀਂ, ਇੱਕ ਪਾਸੇ ਹੋ ਕੇ ਨੇਕੀ ਕਰ ਔਰ ਕੂਏ ਮੈਂ ਡਾਲ, ਨੇਕੀ ਕੀਤੀ ਜੇ ਨਾ ਹੁਣ ਖੂਹ ਦੇ ਵਿੱਚ ਸੁੱਟ ਤੋਂ ਭੁੱਲ ਜਾਵੋ, ਇਹ ਲਾਲਚ ਕੀਤੀਆਂ ਕੁਛ ਨਹੀਂ ਆਉਣਾ, ਸਾਡਾ ਬਚਨ ਮੰਨੋ।
ਲੀਜੇ ਪਾਵਕ ਫੂਕੋ ਸਾਰੀ,
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਅੱਗ ਇੱਕ ਮਸ਼ਾਲ ਤੇ ਲਾ ਕੇ ਸਾਰੀ ਨੂੰ ਅੱਗ ਲਾ ਦਿਓ, ਜਿਤਨੀ ਵੀ ਖੇਤੀ ਤੁਸੀਂ ਕੀਤੀ ਹੈ ਫਸਲ ਵੱਢ ਕੇ ਖਲਵਾੜੇ ਲਾਏ ਨੇ, ਇੱਕ ਮਸ਼ਾਲ ਫੜੋ ਤੇ ਸਾਰੀ ਨੂੰ ਅੱਗ ਲਾ ਦਵੋ।
ਔਰ ਲਾਲਚ ਕੋ ਦੇਹੋ ਬਿਦਾਰੀ,
ਤੇ ਜਿਤਨਾ ਵੀ ਲਾਲਚ ਹੈ ਉਸਨੂੰ ਇੱਕ ਪਾਸੇ ਛੱਡ ਕੇ ਸਾਡਾ ਹੁਕਮ ਮੰਨੋ। ਤੁਸੀਂ ਕਹਿ ਰਹੇ ਹੋ ਨਾ ਜੋ ਤੁਸੀਂ ਕਹੋਗੇ ਗੁਰਦੇਵ ਅਸੀਂ ਤੁਹਾਡੇ ਅਨੁਸਾਰ ਚੱਲਾਂਗੇ, ਅਸੀਂ ਕੀ ਕਰ ਸਕਦੇ ਹਾਂ, ਸਾਰਾ ਕੁਛ ਤੁਹਾਡੇ ਹੱਥ ਚ ਹੈ। ਗੁਰੂ ਨਾਨਕ ਦੀ ਸਿੱਖੀ ਕੋਈ ਬੱਚਿਆਂ ਦਾ ਖੇਲ ਨਹੀਂ, ਹੁਣ ਗੁਰਦੇਵ ਕੀ ਕਰਵਾ ਰਹੇ ਨੇ। ਹੁਣ ਕਿਸੇ ਨੇ ਮਿਹਨਤ ਕੀਤੀ ਹੋਵੇ ਨਾ, ਜਿਹਨੇ ਕਿਸੇ ਨੇ ਖੇਤੀ ਕੀਤੀ ਹੋਵੇ, ਕਿਸੇ ਨੇ ਬਿਲਡਿੰਗ ਮਕਾਨ ਗੁਰੂ ਵਾਸਤੇ ਬਣਾਇਆ ਹੋਵੇ, ਫਿਰ ਗੁਰੂ ਆ ਕੇ ਕਹਿ ਦੇ ਇਹਨੂੰ ਤੋੜ ਦੇ, ਡੇਗ ਦੇ, ਤੇ ਨਾਲ ਹਿਰਦਾ ਵੀ ਡਿੱਗ ਜਾਂਦਾ ਕਿ ਗੁਰਦੇਵ ਮੈਂ ਤੇ ਇੱਕ ਕਿੱਟ ਹਿਰਦਾ ਦੇ ਭਾਵਨੇ ਨਾਲ ਲਾਈ ਹੈ ਤੇ ਮੈਂ ਕਿਵੇਂ ਕਰਾਂ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਰੀ ਨੂੰ ਅੱਗ ਲਾ ਦੋ, ਕੁਛ ਵੀ ਨਾ ਛੱਡੋ, ਫੂਕ ਦਵੋ।
ਸੁਣ ਕੇ ਬਿਸਮਾਦੇ ਮਨ ਮਾਹੀ,
ਹੈਰਾਨ ਹੋ ਗਏ ਸਿੱਖ ਸੁਣ ਕੇ ਦੇਖ ਕੇ, ਗੁਰਦੇਵ ਇਹ ਕਿਹੜਾ ਕਰਮ ਤੁਸੀਂ ਕਹਿ ਰਹੇ ਹੋ ਸਾਨੂੰ ਕਰਨ ਨੂੰ, ਅਸੀਂ ਸੋਚ ਨਹੀਂ ਸਕਦੇ, ਅਸੀਂ ਤੇ ਆਪਣਾ ਖੂਨ ਪਸੀਨਾ ਇੱਕ ਕਰਕੇ ਤੁਹਾਡੇ ਲਈ ਖੇਤੀ ਇਹ ਜੋ ਕੀਤੀ, ਇਹ ਕਿਰਖੀ ਕੀਤੀ ਤੇ ਹੁਣ ਤੁਸੀਂ ਕਹਿੰਦੇ ਹੋ ਸਾਰੀ ਨੂੰ ਅੱਗ ਲਾ ਦੇ। ਗੁਰਦੇਵ ਪਾਤਸ਼ਾਹ ਗੱਲ ਸਮਝ ਦੇ ਵਿੱਚ ਨਹੀਂ ਆਈ।
ਅੰਨ ਰਾਸ ਕਿਉਂ ਸਰਬ ਫੁਕਾਹੀ,
ਕਿਉਂ ਤੁਸੀਂ ਕਹਿ ਰਹੇ ਹੋ ਕਿ ਸਾਰੀ ਸਾਰੇ ਸਿੱਖ ਮਨ ਚ ਸੋਚਣ ਲੱਗੇ ਕਿ ਗੁਰੂ ਕਿਉਂ ਕਹਿ ਰਹੇ ਨੇ ਇਤਨੀ ਅੰਨ ਦੀ ਰਾਸ, ਇਤਨੀ ਧਾਨ ਦਾ ਫਸਲ ਦਾ ਖਜ਼ਾਨਾ, ਇਤਨੀ ਸੋਹਣੀ ਫਸਲ, ਲੋਕੀ ਤਰਸਦੇ ਨੇ, ਅਰਦਾਸਾਂ ਕਰਦੇ ਨੇ, ਗੁਰਦੇਵ ਕਹਿੰਦੇ ਨੇ ਇਤਨਾ ਸਮਾਂ ਸਾਨੂੰ ਇਤਨੇ ਮਹੀਨੇ ਸੇਵਾ ਕਰਵਾ ਕੇ ਖੂਨ ਪਸੀਨਾ ਇੱਕ ਕਰਵਾਇਆ, ਰੋਟੀ ਨੀ ਖਵਾਈ, ਭੁੱਖਿਆ ਮਾਰ ਦਿੱਤਾ ਤੇ ਹੁਣ ਕਹਿੰਦੇ ਨੇ ਕਿ ਅੱਗ ਲਾ ਦਵੋ। ਪਰ ਪਿੱਛੇ ਤੇ ਇੱਕ ਖੇਡ ਵਰਤ ਰਹੀ ਹੈ ਨਾ, ਉਹ ਖੇਡ ਨੂੰ ਉਹੀ ਸਮਝਣਗੇ, ਬਿਰਲਾ ਬੁੱਝੇ ਕੋਈ, ਕੋਈ ਬਿਰਲਾ ਹੀ ਬੁੱਝੇਗਾ ਨਾ, ਜਿਹੜੇ ਆਮ ਨੇ ਉਹਨਾਂ ਨੂੰ ਕੀ ਪਤਾ ਕਿ ਸਾਰੇ ਕਰਨ ਦੇ ਪਿੱਛੇ ਗੁਰਦੇਵ ਦਾ ਮਕਸਦ ਕੀ ਹੈ, ਗੁਰਦੇਵ ਦਰਸ਼ਾਣਾ ਕੀ ਚਾਹੁੰਦੇ ਨੇ, ਗੁਰੂ ਨਾਨਕ ਸਾਹਿਬ ਨੂੰ ਖੇਤੀਆਂ ਦਾ ਕੀ ਘਾਟਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧਨ ਦਾ ਕੀ ਘਾਟਾ ਸੀ, ਸਾਰੀ ਦੁਨੀਆਂ ਦਾ ਧਨ ਉਹਨਾਂ ਦੇ ਪੈਰਾਂ ਦੇ ਥੱਲੇ ਰੁਲਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਹੀਰਾ ਦਿੱਤਾ ਬਹਾਦਰ ਸ਼ਾਹ ਨੇ, ਗੁਰਦੇਵ ਨੇ ਚੁੱਕ ਕੇ ਸੁੱਟ ਦਿੱਤਾ ਤੇ ਉਹਨੂੰ ਤੇ ਮਾਣ ਸੀ ਮੈਂ ਹੀਰਾ ਦਿੱਤਾ, ਗੁਰਦੇਵ ਕਹਿੰਦੇ ਨੇ ਲੱਭ ਲੈ ਆਪਣਾ, ਜਦੋਂ ਹੱਥ ਮਾਰਿਆ ਦੇਖਣ ਲੱਗਾ ਹੀਰੇ ਹੀ ਹੀਰੇ, ਜਵਾਰਾ ਦੀ ਜਵਾਰਾ ਭਰਿਆ ਪਿਆ ਦਰਿਆ। ਗੁਰੂ ਨੂੰ ਧਨ ਦੇ ਨਾਲ ਕੀ, ਗੁਰਦੇਵ ਸਾਡੇ ਧਨ ਲਈ ਬੈਠੇ ਨੇ, ਕਦੀ ਵੀ ਨਹੀਂ, ਬੰਦਾ ਬੈਠ ਸਕਦਾ ਗੁਰੂ ਨਹੀਂ, ਗੁਰਦੇਵ ਕੋਲ ਤੇ ਭੰਡਾਰੇ ਖੁੱਲੇ ਪਏ ਨੇ, ਸਾਰਾ ਸੰਸਾਰ ਜਿਤਨਾ ਵੀ ਲੈ ਰਿਹਾ ਸਾਰਾ ਗੁਰੂ ਦੇ ਘਰੋਂ ਤੇ ਜਾ ਰਿਹਾ, ਸਾਰਾ ਪਰਮਾਤਮਾ ਤੇ ਬਖਸ਼ ਰਿਹਾ। ਪਰ ਇੱਥੇ ਸਿੱਖਾਂ ਨੇ ਸੋਚਿਆ ਅਸੀਂ ਖੇਤੀ ਕਰਕੇ ਦਿੱਤੀ ਹੈ, ਸਿੱਖ ਬੜੇ ਖੁਸ਼ ਹੋ ਗੁਰੂਦੇਵ ਬੜੇ ਖੁਸ਼ ਹੋਣਗੇ
ਵੱਡੇ ਜੋਰ ਸੋ ਕੀਨ ਕਮਾਈ
ਬੜੀ ਮਿਹਨਤ ਦੇ ਨਾਲ ਇਤਨੀ ਕਮਾਈ ਕੀਤੀ ਖੂਨ ਪਸੀਨਾ ਇੱਕ ਹੋ ਗਿਆ ਸਾਡੇ ਪੱਲੇ ਕੁਛ ਨੀ ਰਿਹਾ ਤੇ ਗੁਰੂ ਹੁਣ ਕਹਿੰਦੇ ਨੇ ਸਾਰੀ ਨੂੰ ਅੱਗ ਲਾ ਦਵੋ
ਰਤ ਪਾਰੀ ਬੋ ਸੰਕਟ ਪਾਈ
ਬੜੇ ਸੰਕਟ ਦੇ ਨਾਲ ਅਸੀਂ ਮੜ ਮਰ ਮਰ ਕੇ ਦੋ ਦਿਨ ਭੁੱਖੇ ਰਹਿ ਕੇ ਖੇਤੀ ਪਾਲੀ ਹੈ
ਅੰਮ ਤੇ ਫੂਕੀ ਜਾਏ ਨਾ ਕਹੀ
ਗੁਰਦੇਵ ਪਾਤਸ਼ਾਹ ਸਾਡੇ ਕੋਲੋਂ ਨਹੀਂ ਫੂਕੀ ਜਾਂਦੀ ਅਸੀਂ ਨਹੀਂ ਫੂਕ ਸਕਦੇ
ਅਟਕ ਰਹੇ ਕੇਤਕ ਕਹੇ
ਕਈ ਤੇ ਇੱਕ ਪਾਸੇ ਹੋ ਗਏ ਕਿ ਸਾਡੇ ਚ ਇਤਨੀ ਤਾਕਤ ਨਹੀਂ ਕਿ ਅਸੀਂ ਆਪਣੇ ਹੱਥਾਂ ਦੇ ਨਾਲ ਕੀਤੀ ਹੋਈ ਖੇਤੀ ਨੂੰ ਫੂਕ ਕੇ ਸਵਾਹ ਕਰ ਦਈਏ ਅਸੀਂ ਇਹ ਕਰਮ ਨਹੀਂ ਕਰ ਸਕਦੇ ਪਾਤਸ਼ਾਹ ਸਾਡੇ ਕੋਲ ਨਹੀਂ ਹੋ ਸਕਦਾ ਕਹਿ ਕੇ ਇੱਕ ਪਾਸੇ ਹੋ ਗਏ
ਕਿਤਕ ਵਿਚਾਰਿਓ ਹਿਰਦੇ ਮਝਾਰਾ
ਕਈਆਂ ਨੇ ਵਿਚਾਰ ਕੀਤੀ ਮਨ ਦੇ ਵਿੱਚ ਸੋਚਣ ਲੱਗੇ
ਅੰਮ ਤੋਂ ਸ੍ਰੀ ਗੁਰ ਬਚੇ ਅਨੁਸਾਰਾ
ਅਸੀਂ ਤੇ ਗੁਰੂ ਦਾ ਬਚਨ ਮੰਨਣ ਆਏ ਆ ਸਾਨੂੰ ਕੀ ਲੱਗੇ ਖੇਤੀ ਦੇ ਨਾਲ ਖੇਤੀ ਛੱਡ ਕੇ ਸਾਡੇ ਸਰੀਰ ਕਹਿਣਗੇ ਸੀ ਉਹ ਵੀ ਫੂਕ ਦਾਂਗੇ ਅਸੀਂ ਖੇਤੀ ਤੋਂ ਕੀ ਲੈਣਾ ਖੇਤੀ ਕਹਿੰਦੇ ਨੇ ਫੂਕ ਦੋ ਤੇ ਉਸੇ ਵਕਤ ਅਸੀਂ ਫੂਕ ਦਾਂਗੇ ਅਸੀਂ ਖੇਤੀ ਤੋਂ ਕੀ ਲੈਣਾ ਹੈ
ਹਾਨ ਲਾਭ ਚਾਹੀਏ ਨਾ ਦੇਖਾ
ਅਸੀਂ ਕੋਈ ਹਾਨ ਲਾਭ ਅਸੀਂ ਨਫਾ ਨੁਕਸਾਨ ਲੈਣ ਵਾਸਤੇ ਗੁਰੂ ਕੋਲ ਨਹੀਂ ਸਾਂ ਆਏ ਅਸੀਂ ਤੇ ਗੁਰੂ ਦੇ ਨਾਲ ਪ੍ਰੇਮ ਕਰਨ ਆਏ ਸਾਂ ਪ੍ਰੇਮ ਦੇ ਵੱਜੇ ਹੋਏ ਆਏ ਸਾਂ ਸਾਨੂੰ ਕੀ ਲੈਣਾ ਗੁਰੂ ਦੇ ਕੋਲੋਂ ਲਾਭ ਹਾਨ ਦਾ ਜੇ ਗੁਰੂ ਕਹਿੰਦੇ ਨੇ ਕਿ ਫੂਕ ਕੇ ਸਵਾਹ ਕਰ ਦੋ ਤੇ ਗੁਰੂ ਦਾ ਹੁਕਮ ਮੰਨਾਂਗੇ ਹੁਕਮ ਮੰਨਿਆ ਹੋਵੇ ਪ੍ਰਵਾਨ ਇਹ ਨਾ ਸਮਝ ਲੈਣਾ ਕਿ ਭਾਂਡਿਆਂ ਦੀ ਥੇ ਸਾਫ ਕਰ ਦਿੱਤੀ ਤੇ ਗੁਰੂ ਤਾਂ ਖੁਸ਼ ਹੋਏਗਾ ਇੱਕ ਥਾਲੀ ਵੀ ਕਰ ਦਵੋਗੇ ਪਰ ਐਵੇਂ ਕਰਿਆ ਜੇ ਕਿ ਗੁਰੂ ਨਾਨਕ ਛੱਕ ਕੇ ਗਏ ਨੇ ਤੇ ਫਿਰ ਉਹ ਵੀ ਪ੍ਰਵਾਨ ਹੈ ਤੇ ਭਾਵੇਂ ਸਾਰੀ ਜ਼ਿੰਦਗੀ ਕਰਦੇ ਰਹੇ ਤੇ ਅੰਦਰ ਹੰਕਾਰ ਹੀ ਵੜਿਆ ਰਿਹਾ ਅੰਦਰ ਤ੍ਰਿਸ਼ਨਾ ਹੀ ਵੜੀ ਰਹੀ ਤੇ ਅੰਦਰ ਐਵੇਂ ਈਰਖਾ ਨਾਲ ਸੜਦੇ ਰਹੇ ਤੇ ਫਿਰ ਲੋਕਨ ਰਾਮ ਖਿਲੋਨਾ ਜਾਣਾ ਕਿ ਪ੍ਰਮਾਤਮਾ ਖੜੋਨਾ ਨਹੀਂ ਚਾਬੀ ਭਰ ਦੋਗੇ ਤੇ ਦੌੜੇਗਾ ਚਾਬੀ ਮੁੱਕ ਗਈ ਤੇ ਖਲੋ ਜਾਏਗਾ ਨਹੀਂ ਪ੍ਰਮਾਤਮਾ ਜਾਣਨ ਹਾਰ ਹੈ ਗੁਰਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਿੱਖ ਕਹਿਣ ਲੱਗੇ ਜਿਵੇਂ ਤੇਰਾ ਹੁਕਮ ਹੈ ਗੁਰੂ ਅਸੀਂ ਉਵੇਂ ਕਰਾਂਗੇ
ਆਇਸ ਮਨ ਹੀ ਵਸੇਖਾ
ਗੁਰਦੇਵ ਪਾਤਸ਼ਾਹ ਜੀ ਦੀ ਆਇਆ ਆਗਿਆ ਸੁਣਦੇ ਸਾਰ ਕਹਿਣ ਲੱਗੇ ਕਿ ਗੁਰੂ ਦੀ ਆਗਿਆ ਮੰਨਣੀ ਵੱਡਾ ਕਰਮ ਹੈ
ਪਾਵਕ ਤਿੰਨ ਤੁਰਤ ਲਗਾਈ
ਕਹਿਣ ਲੱਗੇ ਕਿ ਉਹਨਾਂ ਨੇ ਉਸੇ ਟਾਈਮ ਇੱਕ ਸਿੱਖ ਇੱਕ ਸੈਕਿੰਡ ਨਹੀਂ ਲਾਇਆ ਤੇ ਮਸ਼ਾਲ ਪਕੜੀ ਮਸ਼ਾਲ ਪਕੜ ਕੇ ਤੇ ਦੌੜ ਕੇ ਗਏ ਖਲਵਾਨ ਦੀ ਤਰਫ
ਸੁੱਕੀ ਹੋਈ ਭਈ ਜਰ ਸ਼ਾਈ
ਜਿੰਨੀ ਵੀ ਸੁੱਕੀ ਹੋਈ ਫਸਲ ਸੀ ਜਾ ਕੇ ਉਹਨਾਂ ਨੇ ਅੱਗ ਦੇ ਦਿੱਤੀ
ਇਸ ਵਿਦ ਪਿਖ ਕੇ ਸਤ ਬਿਸਮਾਨੇ
ਕਹਿੰਦੇ ਨੇ ਕਿ ਸਾਰੀ ਸੜ ਕੇ ਸਵਾਹ ਹੋ ਗਈ ਤੇ ਕਈ ਜਿਹੜੇ ਜਿਨ੍ਹਾਂ ਨੇ ਖੇਤੀ ਕੀਤੀ ਸੀ ਭਾਵਨਾ ਦੇ ਨਾਲ ਜਿਹੜੇ ਰਮਜ ਨੂੰ ਗੁਰੂ ਦੀ ਨਹੀਂ ਸਨ ਸਮਝਦੇ ਕਿ ਅਸੀਂ ਸੇਵਾ ਕਰਾਂਗੇ ਬਹੁਤੀ ਕਰਾਂਗੇ ਤੇ ਖੁਸ਼ ਹੋਣਗੇ ਨਹੀਂ ਗੁਰੂਦੇਵ ਤੇ ਹੁਕਮ ਮਨਾਉਂਦੇ ਨੇ ਮਨ ਨੂੰ ਨੀਵਾਂ ਕਰਦੇ ਨੇ ਆਪਣਾ ਮਨ ਨੀਵਾਂ ਕਰ ਤੇ ਭਾਵੇਂ ਥੋੜਾ ਜਿਹਾ ਕੰਮ ਵੀ ਕਰ ਪ੍ਰਵਾਨ ਜੇ ਤੇਰਾ ਮਨ ਆਕੜੇ ਦਾ ਆਕੜਾ ਰਿਹਾ ਤੇ ਤੂੰ ਸਾਰਿਆਂ ਤੋਂ ਵੱਧ ਸੇਵਾ ਵੀ ਕੀਤੀ ਫਿਰ ਵੀ ਨੀ ਪ੍ਰਵਾਨ ਇੱਥੇ ਹੁਕਮ ਮੰਨਣ ਵਾਲਾ ਪ੍ਰਵਾਨ ਹੈ ਗੁਰਦੇਵ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਉਹਨਾਂ ਸਿੱਖਾਂ ਨੇ ਅਗਨੀ ਦੇ ਦਿੱਤੀ ਤੇ ਸੜ ਕੇ ਸਵਾਹ ਹੋ ਗਈ ਖੇਤੀ
ਹੋਰ ਕੀ ਗਤ ਕਛ ਜਾਏ ਨਾ ਜਾਣੋ
ਗੁਰਦੇਵ ਪਾਤਸ਼ਾਹ ਜੀ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਿਆ ਕਿ ਗੁਰੂ ਚਾਹੁੰਦੇ ਕੀ ਨੇ ਗੁਰੂ ਦਾ ਖੇਡ ਕੀ ਹੈ
ਅਦ ਪੰਕਜ ਜੋ ਬੰਦਨ ਕਰਹੀ
ਫਿਰ ਆ ਕੇ ਕਈਆਂ ਨੇ ਬੰਦਨਾ ਕਰਨੀ ਕੀਤੀ ਗੁਰਦੇਵ ਪਾਤਸ਼ਾਹ ਜੀ ਦੇ ਚਰਨ ਕਮਲਾ ਉੱਪਰ
ਤੇ ਜੈ ਜੈ ਸ਼ਬਦ ਉਚਰਹੀ
ਫਿਰ ਸਾਰਿਆਂ ਨੇ ਜੈ ਜੈ ਦੇ ਸ਼ਬਦ ਉਚਾਰੇ ਜੈ ਜੈਕਾਰ ਕੀਤੀ ਗੁਰਦੇਵ ਦੀ
ਆਏ ਪੁਨਪੁਰ ਕਰਤਾਰਾ
ਆ ਕੇ ਗੁਰਦੇਵ ਪਾਤਸ਼ਾਹ ਫਿਰ ਉਥੋਂ ਖੇਤਾਂ ਦੇ ਵਿੱਚੋਂ ਤੇ ਕਰਤਾਰਪੁਰ ਵਿਖੇ ਆ ਗਏ
ਜੈ ਤੈ ਹੋਵੇ ਸ਼ਬਦ ਵਿਚਾਰ
ਜਿੱਥੇ ਜਿੱਥੇ ਵੀ ਦੇਖਦੇ ਨੇ ਸ਼ਬਦ ਦੀ ਵਿਚਾਰ ਹੁੰਦੀ ਹੈ ਸੰਗਤਾਂ ਸ਼ਬਦ ਦੀ ਵਿਚਾਰ ਕਰਦੀਆਂ ਨੇ ਪਰਮਾਤਮਾ ਦਾ ਸ਼ਬਦ ਉਚਾਰਨ ਕਰਦੇ ਨੇ ਕਥਾ ਕੀਰਤਨ ਹੁੰਦੇ ਹਨ
ਕਿਤਕ ਕਾਲ ਜਬ ਬਿਤਿਓ ਬਹੋਰੀ
ਜਦੋਂ ਇਸ ਤਰ੍ਹਾਂ ਕੁਛ ਸਮਾਂ ਬੀਤ ਗਿਆ
ਇਹਨੇ ਆਰੰਭਣ ਸਾਂਗ ਸਵਾਰੀ
ਫਿਰ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਹੋਰ ਸਾਂਗ ਸ਼ੁਰੂ ਕਰ ਦਿੱਤਾ ਇਹ ਨਵਾਂ ਹੀ ਹੁਣ ਸਾਂਗ ਫਿਰ ਗੁਰਦੇਵ ਪਾਤਸ਼ਾਹ ਜੀ ਪਰਖ ਕਰਨ ਵਾਸਤੇ ਇਹ ਨਵਾਂ ਸਾਂਗ ਕਰਨ ਲੱਗੇ
ਇੱਕ ਦਿਨ ਛੁਰਾ ਬਾਂਧ ਕੱਟ ਸੰਗਾ
ਗੁਰਦੇਵ ਪਾਤਸ਼ਾਹ ਜੀ ਨੇ ਇੱਕ ਛੁਰਾ ਆਪਣੇ ਕਮਰ ਦੇ ਨਾਲ ਬੰਨ ਲਿਆ
ਧਾਨਕ ਰੂਪ ਧਰਿਓ ਸਰਬੰਗਾ
ਤੇ ਧਾਨਕ ਦਾ ਰੂਪ ਇੱਕ ਨੀਵੀਂ ਜਾਤ ਦੇ ਧਾਨਕ ਹੁੰਦੇ ਨੇ ਜਿਹੜੇ ਆਪਣੇ ਅੱਗੇ ਪਿੱਛੇ ਕੁੱਤੇ ਲਾ ਕੇ ਮੈਲੇ ਕੱਪੜੇ ਹੁੰਦੇ ਨੇ ਕਦੀ ਕਿਤੇ ਫਿਰਦੇ ਨੇ ਤੇ ਗੁਰਦੇਵ ਪਾਤਸ਼ਾਹ ਜੀ ਨੇ ਧਾਨਕ ਦਾ ਰੂਪ ਧਾਰ ਕੇ ਤੇ ਆਪਣੇ ਅੱਗੇ ਤੇ ਪਿੱਛੇ ਕੁੱਤੇ ਲਾ ਲਏ।
ਅਣਕ ਸੂਕਰੀ ਅੱਗੇ ਕੀਨੇ,
ਕਈ ਕੁੱਤੇ ਸ਼ੂਕਰ ਆਪਣੇ ਅੱਗੇ ਲਾ ਲਏ।
ਕੂਕਰ ਕਿਤਕ ਪਛਾਰੀ ਲੀਨੇ,
ਤੇ ਕਈ ਕੁੱਤੇ ਤੇ ਸ਼ੂਕਰ ਆਪਣੇ ਪਿੱਛੇ ਲਾ ਲਏ।
ਉਰਤੇ ਨਿਕਸ ਬਹਿਰ ਭੇ ਠਾਂਡੇ,
ਆਪਣੇ ਵਾਲ ਖਿਲਾਰ ਲਏ ਗੁਰਦੇਵ ਪਾਤਸ਼ਾਹ ਜੀ ਨੇ, ਮੈਲੇ ਬਸਤਰ ਪਹਿਨ ਕੇ ਤੇ ਕਰਤਾਰਪੁਰ ਤੋਂ ਬਾਹਰ ਚਲੇ ਗਏ।
ਸਿੱਖਾਂ ਦੇਖ ਬਿਸਮਤਾ ਵਾਢੇ,
ਤੇ ਸਿੱਖ ਜਿੰਨੇ ਵੀ ਸਨ ਦੇਖ ਕੇ ਹੈਰਾਨ ਕਿ ਗੁਰੂ ਨਾਨਕ ਕਰ ਕੀ ਰਹੇ ਨੇ। ਪਹਿਲਾਂ ਖੇਤੀ ਕਰਵਾ ਕੇ ਮਰਵਾ ਦਿੱਤਾ ਨੇ, ਪਿੱਛੋਂ ਅੱਗ ਲਾ ਦਿੱਤੀ ਨੇ, ਤੇ ਅੱਜ ਆ ਨਵਾਂ ਸਿਆਪਾ, ਅੱਜ ਹੁਣ ਨਵਾਂ ਹੀ ਕਰਮ ਕਰਨ ਲੱਗੇ ਨੇ। ਗੁਰੂ ਨਾਨਕ ਦੇਵ ਮਹਾਰਾਜ ਪਖੰਡਾਂ ਤੋਂ ਦੂਰ ਸਨ, ਤੇ ਕਿਹੜੇ ਕਰਮ ਕਰਨ ਲੱਗ ਪਏ ਨੇ? ਵਾਲ ਖਿਲਾਰ ਕੇ ਮੈਲੇ ਬਸਤਰ ਪਾ ਕੇ ਕੁੱਤੇ ਪਿੱਛੇ ਲਾ ਲਏ, ਕੁੱਤੇ ਅੱਗੇ ਲਾ ਲਏ ਨੇ, ਤੇ ਨੱਚਦੇ ਜਾਂਦੇ ਨੇ, ਮੂੰਹ ਚੋਂ ਬੋਲਦੇ ਜਾਂਦੇ ਨੇ, ਸੁਰਾ ਕਮਰ ਦੇ ਨਾਲ ਬੰਨ ਲਿਆ, ਤੇ ਕਰੂ ਕੀ ਨੇ? ਹੁਣ ਕੌਣ ਜਾਣੇ ਗੁਰੂ ਦੀ ਰਮਜ ਨੂੰ? ਕੌਣ ਜਾਣੇ ਗੁਰੂ ਦੀ ਰਮਜ ਨੂੰ? ਉਹ ਹੀ ਜਾਣ ਸਕਦਾ ਜਿਹੜਾ ਇਹ ਕਹੇਗਾ, ਜੋ ਕਿਛ ਕਰੇ ਭਲਾ ਕਰਮਾਨੀ ਹੈ, ਤੂੰ ਜੋ ਵੀ ਕਰੇ ਭਲਾ ਹੀ ਕਰੇਗਾ, ਪੂਰੇ ਕਾ ਕੀਆ ਸਭ ਕਿਛ ਪੂਰਾ। ਗੁਰੂ ਤੁਸੀਂ ਪੂਰੇ ਹੋ, ਜੋ ਵੀ ਕਰੋਗੇ ਪੂਰਾ ਕਰੋਗੇ। ਅਕਲ ਨਾਲ ਦੇਖੋਗੇ ਤੇ ਗੁਰੂ ਨਾਨਕ ਨੂੰ ਨਹੀਂ ਸਮਝ ਰੱਖ ਸਕਦੇ, ਆਪਣੇ ਹਿਰਦੇ ਨਾਲ ਦੇਖ ਲੈਣਾ ਤੇ ਗੁਰਦੇਵ ਪਾਤਸ਼ਾਹ ਜੀ ਦੀ ਸਮਝ ਆਏਗੀ। ਤੇ ਗੁਰਦੇਵ ਪਾਤਸ਼ਾਹ ਜੀ ਨੇ ਐਵੇਂ ਲਾ ਲਏ ਅੱਗੇ ਪਿੱਛੇ ਕੁੱਤੇ,
ਰਹੀ ਨਾ ਸਰਦਾਦਕ ਡੁਲਾਏ,
ਸ਼ਰਧਾ ਟੁੱਟ ਗਈ। ਜਿਨ੍ਹਾਂ ਨੇ ਅਕਲ ਵਰਤੇ ਸਨ, ਅਕਲ ਦੇ ਨਾਲ ਉਹਨਾਂ ਦੀ ਸ਼ਰਧਾ ਨਾਸ, ਤਰਕ ਅਕਲ ਤੇ ਤਰਕ ਕਰੇਗੀ। ਸ਼ਰਧਾ ਜਾਂਦੀ ਰਹੀ ਸਿੱਖਾਂ ਦੀ ਕਿ ਗੁਰੂ ਨਾਨਕ ਹੁਣ ਉਹ ਗੁਰੂ ਨਹੀਂ ਰਿਹਾ ਜਿਹੜੇ ਗੁਰੂ ਲਈ ਅਸੀਂ ਇੱਥੇ ਆਉਂਦੇ ਸਾਂ, ਜਿਹੜਾ ਗੁਰੂ ਇੰਨਾ ਸਮਰੱਥ ਸੀ, ਮਹਾਨ ਸੀ, ਗਿਆਨ ਬਖਸ਼ਦਾ ਸੀ, ਇਹ ਗੁਰੂ ਨਾਨਕ ਉਹ ਗੁਰੂ ਨਹੀਂ, ਉਹ ਗੁਰੂ ਨਾਨਕ ਕੋਈ ਹੋਰ ਸੀ। ਹੁਣ ਤੇ ਬਾਵਲਾ ਹੋ ਗਿਆ ਹੈ, ਦੀਵਾਨਾ ਹੋ ਗਿਆ ਹੈ, ਨਵੇਂ ਨਵੇਂ ਕੌਤਕ ਕਰਦਾ, ਪਰ ਗੁਰਦੇਵ ਪਾਤਸ਼ਾਹ ਜੀ ਨੂੰ ਸਮਝਣਾ ਪਏਗਾ। ਗੁਰਦੇਵ ਪਤਾ ਨੀ ਕਿਹੜਾ ਕੌਤਕ ਕਰਦੇ ਨੇ, ਗੁਰਦੇਵ ਪ੍ਰੀਖਿਆ ਲੈ ਰਹੇ ਨੇ, ਉਹਨਾਂ ਨੇ ਤੇ ਭਾਂਡੇ ਨੂੰ ਪੱਕਾ ਕਰਨਾ ਸੀ, ਕਿਹੜਾ ਭਾਂਡਾ ਪੱਕਦਾ, ਤੇ ਗੁਰਦੇਵ ਪਾਤਸ਼ਾਹ ਜੀ ਪ੍ਰੀਖਿਆ ਲੈਂਦੇ ਹਨ।
ਕੌਣ ਜ਼ੋਰ ਕਿਉਂ ਬਿਟ ਪਹਿਲਾਏ,
ਕਹਿੰਦੇ ਨੇ ਕਿ ਭਾਈ ਸੰਤੋਖ ਸਿੰਘ, ਜਿਵੇਂ ਹਵਾ ਚੱਲੇ, ਬੜੀ ਹਵਾ ਚੱਲਦੀ ਹੈ, ਤੇ ਵੱਡੇ ਵੱਡੇ ਰੁੱਖ, ਅਗਰ ਹਨੇਰੀ ਚੱਲੇ, ਹਵਾ ਚੱਲੇ, ਤੇ ਵੱਡੇ ਵੱਡੇ ਰੁੱਖ ਵੀ ਹਿੱਲ ਜਾਂਦੇ ਨੇ। ਤੇ ਕਹਿੰਦੇ ਨੇ ਜਦੋਂ ਅਸ਼ਰਧਾ ਦੀ ਹਵਾ ਚੱਲੀ, ਤੇ ਚੰਗੇ ਚੰਗੇ ਹਿਰਦਿਆਂ ਵਾਲੇ ਵੀ ਹਿੱਲ ਕੇ ਤੇ ਇੱਕ ਪਾਸੇ ਹੋ ਗਏ, ਜਿਹੜੇ ਬੜੇ ਦ੍ਰਿੜ ਸਨ, ਇੱਕ ਜੰਗਾ ਖੜੇ ਹੋਏ ਸਨ, ਉਹਨਾਂ ਦੇ ਹਿਰਦੇ ਵੀ ਡੋਲ ਗਏ ਕਿ ਗੁਰੂ ਨਾਨਕ ਕੀ ਕਰ ਰਹੇ ਨੇ, ਕੀ ਕਰਨ ਲੱਗੇ ਨੇ, ਹਿਰਦੇ ਕੰਬ ਗਏ।
ਅਜਿਓ ਸੰਗਪੁਰ ਬੈਠੇ ਆਈ,
ਤੇ ਗੁਰਦੇਵ ਪਾਤਸ਼ਾਹ ਜੀ ਦਾ ਸੰਗ ਛੱਡ ਦਿੱਤਾ, ਕਰਤਾਰਪੁਰ ਵੱਲ ਆ ਗਏ, ਤੇ ਮਨ ਚ ਵਿਚਾਰ ਕਰਨ ਲੱਗੇ ਕਿ ਗੁਰੂ ਗੁਰੂ ਨਹੀਂ ਰਿਹਾ, ਹੁਣ ਗੁਰੂ ਦੇ ਨਾਲ ਰਹਿਣ ਦਾ ਕੋਈ ਫਾਇਦਾ ਨਹੀਂ।
ਮਿਲੇ ਪਰਸਪਰ ਗਿਰਾ ਅਲਾਈ,
ਆਪਸ ਦੇ ਵਿੱਚ ਗੱਲਾਂ ਕਰਨ ਲੱਗੇ, ਸਾਰੇ ਆਪਸ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਨ ਲੱਗੇ।
ਸ੍ਰੀ ਗੁਰੂ ਤੇ ਅਬ ਭਏ ਦੀਵਾਨੇ,
ਗੁਰੂ ਨਾਨਕ ਦੇਵ ਹੁਣ ਬਾਵਲੇ ਦੀਵਾਨੇ ਹੋ ਗਏ ਨੇ, ਮਸਤਾਨੇ ਹੋ ਗਏ ਨੇ, ਹੁਣ ਗੁਰੂ ਉਹ ਗਿਆਨਵਾਨ ਗੁਰੂ ਨਹੀਂ ਰਿਹਾ, ਇਹ ਗੁਰੂ ਹੁਣ ਦੀਵਾਨਾ ਹੋ ਗਿਆ ਹੈ।
ਕਰਨ ਕੁਕਰਮ ਜੇ ਆਸ ਮਨ ਠਾਂਡੇ,
ਇਹ ਗੁਰਦੇਵ ਪਾਤਸ਼ਾਹ ਜੀ ਤੇ ਹੁਣ ਕੁਕਰਮ ਕਰ ਰਹੇ ਨੇ, ਇਹਨਾਂ ਨੇ ਮਨ ਦੇ ਵਿੱਚ ਹੁਣ ਠਾਣ ਲਿਆ ਹੈ, ਇਹ ਤੇ ਹੋਰ ਹੀ ਤਰ੍ਹਾਂ ਦੇ ਕਰਮ ਕਰਨ ਲੱਗ ਪਏ ਨੇ। ਗੁਰੂ ਦੇ ਘਰ ਤੇ ਕੰਮ ਹੁੰਦਾ ਹੀ ਨਹੀਂ ਸੀ, ਬਾਣੀ ਸੀ, ਕੀਰਤਨ ਸੀ, ਲੋਕੀ ਆਉਂਦੇ ਸਨ, ਗੁਰਦੇਵ ਕਹਿੰਦੇ ਸਨ ਨਾਮ ਜਪਿਆ ਕਰੋ, ਇਹ ਆਪਣੇ ਪਿੱਛੇ ਕੁੱਤੇ ਲਾ ਕੇ ਪਤਾ ਨੀ ਕਿੱਧਰ ਜਾਊ ਨੇ, ਤੇ ਇਧਰ ਨਾਲੇ ਪਹਿਲਾਂ ਖੇਤੀ ਕਰਵਾ ਕੇ ਸਾਰੀ ਖੇਤੀ ਨੂੰ ਅਗਨ ਭੇਟ ਕਰਵਾ ਦਿੱਤਾ। ਅਕਲ ਇਸ ਗੱਲ ਨੂੰ ਨਹੀਂ ਮੰਨਦੀ, ਜਿਹੜੇ ਬੰਦੇ ਕਹਿਣਗੇ ਕਿ ਅਸੀਂ ਗੁਰੂ ਦੀ ਬਾਣੀ ਨੂੰ ਸਿਰਫ ਅਕਲ ਨਾਲ ਵੇਖਾਂਗੇ, ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਚ ਵੀ ਕਮੀਆਂ ਕੱਢਣਗੇ। ਜਿਹੜੇ ਬੰਦੇ ਆਪਣੇ ਦਿਲ ਨੂੰ ਅੱਗੇ ਰੱਖਣਗੇ, ਉਹਨਾਂ ਨੂੰ ਫਿਰ ਭਾਵੇਂ ਰਾਗ ਮਾਲਾ ਹੋਵੇ ਤੇ ਭਾਵੇਂ ਦਸਮ ਗ੍ਰੰਥ, ਇੱਕ ਇੱਕ ਅੱਖਰ ਗੁਰੂ ਦਾ ਅੰਗ ਨਜ਼ਰ ਆਏਗਾ। ਤੇ ਜਿਨ੍ਹਾਂ ਨੇ ਹਿਰਦੇ ਨੂੰ ਰੱਖਤਾ ਪਿੱਛੇ, ਫਿਰ ਉਹਨਾਂ ਨੂੰ ਤੇ ਹੀ ਲੱਗੇਗਾ ਖੇਤੀ ਕਿਵੇਂ ਸਾੜ ਦਿੱਤੀ, ਕੁੱਤੇ ਪਿੱਛੇ ਲਾ ਕੇ ਵਾਲ ਖਿਲਾਰ ਲਏ ਨੇ, ਇਹ ਕਿਹੜੀ ਕਿਰਿਆ ਕਰੀ ਜਾ ਰਹੇ ਨੇ। ਹੁਣ ਅਕਲ ਕਿੱਥੇ ਮੰਨਦੀ ਹੈ ਇਸ ਗੱਲ ਨੂੰ? ਅਕਲ ਨੂੰ ਬਾਹਰ ਰੱਖ ਕੇ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ, ਨਿਕਲ ਜਾ ਅਕਲ ਸੇ ਆਗੇ, ਜੇ ਮੰਜ਼ਿਲ ਨਹੀਂ ਰਾਸਤੇ ਗਿਰਾ ਹੈ। ਉਹ ਕਹਿੰਦਾ ਅਕਲ ਠੀਕ ਹੈ, ਅਕਲ ਦਾ ਦੀਵਾ ਲੈ, ਕਿਤਨੀ ਗਜਬ ਦੀ ਗੱਲ ਕਹਿੰਦਾ ਇੱਕ ਮੁਸਲਮਾਨ ਕਵੀ, ਅਕਲ ਜਿਹੜੀ ਹੈ ਇਸ ਨੂੰ ਵਰਤ, ਪਰ ਵਰਤ ਇਥੋਂ ਤੱਕ ਕਿ ਰਾਹ ਰਾਹ ਵਿਖਾਏ, ਜਦੋਂ ਤੈਨੂੰ ਤੇਰਾ ਪ੍ਰੀਤਮ ਦਿਸ ਪਵੇ, ਅਕਲ ਨੂੰ ਸੁੱਟ ਦਵੀ, ਨਿਕਲ ਜਾ ਅਕਲ ਸੇ ਆਗੇ, ਅਕਲ ਤੋਂ ਅੱਗੇ ਲੰਘ ਜਾਵੀ, ਅਕਲ ਰੱਬ ਦੇ ਮਾਰਗ ਤੇ ਨਹੀਂ ਪਹੁੰਚਾ ਸਕਦੀ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਮੈਂ ਤੇ ਛੋਟੀ ਜੀ ਮਤ ਦਾ ਮਾਲਕ ਹਾਂ, ਗੁਰਦੇਵ ਮੇਰੀ ਮਤ ਤੇ ਨੀਚ ਹੈ, ਤੇ ਤੂੰ ਤੇ ਬੜਾ ਸਮਰੱਥ ਹੈ, ਤੂੰ ਤੇ ਸਾਗਰ ਹੈ, ਤੂੰ ਕਿਰਨਾਂ ਦੇ ਰੂਪ ਦੇ ਵਿੱਚ ਵਿਰਾਜਮਾਨ ਹੈ, तू ते सूरज है परमात्मा, मैं तेरी समर्था नु की समझ सकना। अकल वर्तन वाले किथे समझणगे, पर जिन्ना ने हिरदा वर्त्या होएगा उन्हां नु पता लग जाएगा। गुरु दी बाणी, गुरु दा इतिहास भाई संतोख सिंह जो लिख रहे ने ठीक लिख रहे ने। एक छोटा जिहा बच्चा हुंदा है, मां जिधर उन्हू लै जावे वो चुप करके जांदा है, हाथ जोड़ के मत्था भी टेकदा है। मां कहंदी है पुत्र आ ठीक है ठीक है। पुत्र दी श्रद्धा बड़ी है, जे दिमाग नहीं बहुता वर्तदा। मां जिवें कहंदी है दिल वर्तदा है, चलदा जांदा है चलदा जांदा है। जिवें जिवें पुत्र वड्डा हुंदा है मां कहंदी है पुत्र चल, पुत्र कहंदा मां एक पासे हो हुण अकल साडी है हुण असीं वरतांगे, तेरे कहे ते नहीं झुकना असीं। जिन्हू कुछ नहीं पता हुंदा वो आके गुरु नानक दे दर्शन करदा है, मत्था टेकदा है ते गुरुदेव दे नाल जुड़ जांदा है। जिहड़े अकल दे धनी हुंदे ने उहनां लैणा ते कुछ नहीं, ते आके टिप्पणियां करन लग जांदे ने, ऐ वी नहीं ऐ वी नहीं। गुरु कहंदा ए आए ने अकल दे धनी, जिहड़ा दीवा दित्ता सी राह वेखण वास्ते, ए घर नूं अग लाई जांदे ने। हुण उह फिर अग लांदे ने घर नूं, ते गुरुदेव इत्थे इही दर्शा रहे ने जे सानूं समझना जे ते अकल थोड़ी हिरदा बहुता, भावना बिहीन कैसे पावे जगदीश को, किवें पाओगे। साच कहो सुन ले हो सबै, जिन प्रेम कियो तिन ही प्रभ पायो। परमात्मा नू पाना जे प्यार करो, दिमाग नाल प्यार नहीं हो सकता, प्यार दिल दे नाल हुंदा है। ते फिर कबीर भी कहंदे ने बंदे खोज दिल हर रोज, ना फिर परेशानी माहे। दिल नू अगे रख के गुरु नू देख, ते फिर हर अखर दे विच गुरु नजर आएगा। ते जे दिमाग नाल वेखेगा फिर तू कहेंगा ते कविता ही नजर आउंदी है, ते गुरु ते नहीं नजर आउंदा। ते गुरुदेव कृपा करन असीं हिरदे नूं वरतीए ते गुरु दी समझ आए। ये अज दा उपदेश भुला चुका लिखेवां। वाहिगुरु जी का खालसा, वाहिगुरु जी की फतेह।